बिस्मार यथात गंत्य तुले ज्यों बुलाभो त्यों नानक दास बोले। वाहिगुरु जी का खालसा, वाहिगुरु जी की फतेह। परम सत्कार योग गुरु स्वरूप गुरु खालसा सत्संग जीओ, आप सर्वत संगता ने सतगुरु जी की पावन हजूरी विच अमृत वेले तो ही बहुत सारे प्रेमियों ने लाहा प्राप्त किया बाणी का, भावें पाठ रूप विच जां कीर्तन रूप विच जां फिर कथा रूप दे अंदर। सिंह साहब संत ज्ञानी हरदीप सिंह जी हजूर साहब वाले जिन्हां नूं अमृत ही संत ज्ञानी करतार सिंह जी की प्रेरणा तो साध जी कलगीधर पातशाह का जिहड़ा अमृत मिलिया वह महापुरशां दे प्रताप नाल ही अमृतधारी बने सन। महापुरशां की संगत ने ही साध जी इन्हां नूं पहलां दूसरे उदासी महात्मा दे नाल संबंध सी, इन्हां दा टकसाल दे नाल महापुरशां दे प्रताप नाल रिश्ता जुड़िया, उन्होंने कथा द्वारा निहाल किया। इसे गुरमुख प्यारे रागी सिंह साहबान जो बड़ी गरीबी विच निम्रता विच रहण वाले गुरमुख ने बड़ा सोहना कीर्तन हर रोज ही साध सिंह जी सुना रहे, अज भी कीता है। कथा कीर्तन हर रोज हुंदा है पर अज अपना विशेष करके संत ज्ञानी करतार सिंह जी महापुरुष भिंडरां वाले, संत ज्ञानी गुरबचन सिंह महापुरखां दे बख्शिश दा पात्र तां बहुत सारे होर भी सिंह बने, पर जिहड़ियां विशेष करके रहमतां संत ज्ञानी करतार सिंह जी ते कीतियां ओ साध सिंह जी सेवा दे कारण सी। एड्डी वड्डी सेवा दी ड्यूटी निभाई उन्हां महापुरशां दी भाई वरसी नूं मुख रखदिआं होइआं उपराला कीता, क्योंकि इह स्थान विशेष करके उस महापुरश गुरसिख दे नां दे नाल संबंधित है, बाबा संघ जी दे नाल, जिन्हां दी करनी ढालना कमाई भाई गुरदास भी जिन्हां दा जस करदे उन्हां दे पवित्र अस्थान ते गुरुद्वारा साहब की मैनेजमेंट जिहड़ी संत सेवी है और किसी ना किसी महापुरुष द्वारा किसी ना किसी गुरमुख की संगत द्वारा उहदी प्रेरणा का सदका तां सतगुरु महाराज गुरु गोबिंद सिंह साहब का अमृत ते सतगुरु जी की सिखी जे प्राप्त हुई है तां हर गुरसिख का एक अपना इतिहास है छोटा जा कि वह की प्रेरणा दे नाल गुरु का सिख बने। प्रेरणा तां फिर मिली कितों, वो प्रेरणा सतपुरशां दे कोल ही मिलती है। महापुरुष सारे एक ही होंगे, उन्हां दा सिद्धांत एक ही होंगे। जे एक मुसलमान फकीर सी तां गुरु गोबिंद सिंह महाराज सच्चे पातशाह ने जिथे अपने पहले गुरु साहबाना गुरु नानक दे वेले तो लैके सिखी की महानता प्रगटाउंदिया होया, जिवें गुरु अर्जन साहब महाराज ने हरिमंदर साहब का नींह पत्थर रखाया, पीर मियां मीर तो रखाया, ते गुरु गोबिंद सिंह साहब महाराज के कोल बुद्धू शाह वर्गे पीर सदा आउंदे रहे। सतपुरुष किसी धर्म के अंदर होवे उहदा शरीर सिद्धांतक तौर पर एक ही होया करता है, उहदे च नहीं फर्क है। ब्रह्म ज्ञान एक है, ब्रह्म ज्ञान प्राप्त करने वाले दो किवें हो सकते। इस करके संत ज्ञानी करतार सिंह जी की वरसी से विशेष करके जितनी रूह पहुंचे हो ਉਸ ਮਹਾਂਪੁਰਸ਼ ਨੇ ਜੋ ਜੀਵਨ ਦੀ ਯਾਤਰਾ ਸੀ ਬੜੀ ਸੋਹਣੀ ਆਪਣੀ ਯਾਤਰਾ ਸੰਸਾਰ ਦੇ ਵਿੱਚ ਕਰ ਗਏ। ਸਿੱਖ ਜਗਤ ਦੇ ਹਿਰਦਿਆਂ ਨੂੰ ਇਹ ਗੱਲ ਬਲੁੰਦਰਨ ਵਾਲੀ ਸੀ, ਹਿਰਦਾ ਵੇਦਕ ਖਬਰ ਅਖਬਾਰਾਂ ਦੇ ਛਪੀ। ਅਚਾਨਕ ਐਕਸੀਡੈਂਟ ਹੋਣਾ ਤੇ ਮਹਾਂਪੁਰਸ਼ਾਂ ਦਾ ਉਸ ਬਹਾਨੇ ਸੰਸਾਰ ਦੇ ਵਿੱਚੋਂ ਜਾਣਾ, ਜਿੱਥੇ ਤੱਕ ਸਿੱਖੀ ਦੇ ਪਿਆਰ ਦੀ ਗੱਲ ਹੈ, ਉਹ ਉਹਨਾਂ ਦੀ ਅੰਤਮ ਘਟਨਾ ਦੇ ਨਾਲ ਉਹਨਾਂ ਦੀ ਆਪਣੀ ਇੱਛਾ ਜਿਹੜੀ ਹੈ ਜ਼ਾਹਰ ਕਰਦੀ ਸੀ, ਸਿੱਖੀ ਦੇ ਨਾਲ ਕਿੰਨਾ ਪਿਆਰ ਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਦਾ। ਕਿਤਨੇ ਵੱਡੇ ਭਾਗਾਂ ਵਾਲੇ ਸਨ, ਔਰ ਕਿਤਨੇ ਵੱਡੇ ਭਾਗਾਂ ਵਾਲੇ ਉਹਨਾਂ ਦੇ ਮਾਤਾ ਪਿਤਾ ਸਨ, ਉਹਨਾਂ ਦੀ ਕੁਲ ਸੀ ਜਿਹਦੇ ਚ ਪੈਦਾ ਹੋਏ। ਧੰਨ ਸੋ ਵੰਸ਼, ਗੁਰਦੇਵ ਪਾਤਸ਼ਾਹ ਕਹਿੰਦੇ ਵੰਸ਼ ਵੀ ਧੰਨ ਹੀ ਹੈ। ਧੰਨ ਸੋ ਵੰਸ਼, ਧੰਨ ਸੋ ਪਿਤਾ, ਧੰਨ ਸੋ ਮਾਤਾ, ਜਿਨ ਜਨ ਜਾਣੇ। ਉਹ ਵੰਸ਼ ਧੰਨ ਹੈ ਔਰ ਉਹ ਪਿਤਾ ਵੀ ਧੰਨ ਹੈ, ਉਹ ਮਾਤਾ ਵੀ ਧੰਨ ਹੈ, ਜਿਹਨੇ ਇੱਕ ਭਗਤ ਪੁੱਤਰ, ਇੱਕ ਸੰਤ ਪੁੱਤਰ ਪੈਦਾ ਕਰਕੇ ਸੰਸਾਰ ਨੂੰ ਦਿੱਤਾ। ਫਿਰ ਅਗਲੀ ਗੱਲ ਹੈ, ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ, ਉਹਨਾਂ ਨੇ ਪੈਦਾ ਹੋ ਕੇ ਕੀ ਕੀਤਾ, ਜਿਨ੍ਹਾਂ ਸਾਸ ਗਰਾਸ ਨਾ ਵਿਸੈ ਹਰਨਾਮਾ ਮਨ ਮੰਨ, ਧੰਨ ਸੇ ਸਹੀ ਨਾਨਕਾ। ਫਿਰ ਉਹਨਾਂ ਨੂੰ ਵੀ ਧੰਨ ਜਿਨ੍ਹਾਂ ਨੇ ਅਰਾਧਿਆ, ਧੰਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਉਹਨਾਂ ਦਾ ਜਨਮ ਨਗਰ ਧੰਨ, ਉਹਨਾਂ ਦੀ ਵੰਸ਼ ਧੰਨ, ਦੇਹ ਜਿਸ ਕੀ ਵਾਪਰੀ, ਪਵਿੱਤਰ ਹੋਏ ਵੋ ਗ੍ਰਾਮ, ਉਹ ਨਗਰ ਵੀ ਪਵਿੱਤਰ ਹੋ ਜਾਂਦਾ ਹੈ ਜਿੱਥੇ ਕੋਈ ਸਤਪੁਰਸ਼ ਪੈਦਾ ਹੁੰਦਾ ਹੈ। ਮਹਾਂਪੁਰਸ਼ਾਂ ਨੇ ਇੱਕ ਵਾਰ ਵਚਨ ਕੀਤਾ ਸੀ ਕਿ ਭਾਵੇਂ ਸਾਰੀਆਂ ਸਿੱਖ ਜਥੇਬੰਦੀਆਂ, ਸਾਰੀਆਂ ਸੰਪਰਦਾਵਾਂ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੈ, ਸਾਰਿਆਂ ਦਾ ਮੁੱਢ ਇੱਕੋ ਹੀ ਹੈ, ਪਰ ਇੱਕ ਗੱਲ ਵਿਸ਼ੇਸ਼ ਕਰਕੇ ਹੈ ਕਿ ਦਮਦਮੀ ਟਕਸਾਲ ਦਾ ਮੁਖੀ ਹਰ ਇੱਕ ਨਹੀਂ ਬਣ ਸਕਦਾ, ਔਰ ਦਮਦਮੀ ਟਕਸਾਲ ਦਾ ਮੁਖੀ ਕੋਈ ਸੰਸਾਰ ਦਾ ਬੰਦਾ ਸੰਸਾਰੀ ਵੀ ਨਹੀਂ ਬਣ ਸਕਦਾ। ਇਹਦੇ ਲਈ ਕੋਈ ਵਿਸ਼ੇਸ਼ ਰੂਹ ਗੁਰੂ ਦੇ ਹੁਕਮ ਵਿੱਚ ਜਨਮ ਲੈਂਦੀ ਹੈ, ਔਰ ਉਹਨਾਂ ਚੋਣਵਿਆਂ ਗੁਰਸਿੱਖਾਂ ਦੇ ਵਿੱਚੋਂ ਸਤਿਗੁਰੂ ਜੀ ਭੇਜਦੇ ਨੇ ਆਪਣੀ ਟਕਸਾਲ ਦਾ ਮੁਖੀ ਬਣਾਉਣ ਵਾਸਤੇ। ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ ਕਿ ਟਕਸਾਲ ਦਾ ਮੁਖੀ ਬਣ ਜਾਏ। ਇਹ ਤੁਰਦੀ ਫਿਰਦੀ ਯੂਨੀਵਰਸਿਟੀ ਵੀ ਹੈ, ਇਹ ਪੰਡਤਾਂ ਦੀ ਕੰਸੀ ਦੇ ਮੁਕਾਬਲੇ ਚ ਇੱਕ ਕੰਸੀ ਹੈ ਟਕਸਾਲ। ਟਕਸਾਲ ਉਹਨੂੰ ਕਹਿੰਦੇ ਹੈ ਜਿੱਥੇ ਪਾਤਸ਼ਾਹੀ ਸਿੱਕੇ ਘੜ ਹੁੰਦੇ ਨੇ, ਤਿੰਨ ਕਿਸਮ ਦੇ। ਹਰ ਇੱਕ ਬਾਦਸ਼ਾਹ ਦੇ ਕੋਲ ਆਪਣੀ ਟਕਸਾਲ ਹੁੰਦੀ ਸੀ, ਜਿੱਥੇ ਸਿੱਕੇ ਘੜ ਹੋਣ ਉਹਦਾ ਨਾਮ ਟਕਸਾਲ ਹੈ। ਜਿਵੇਂ ਕੰਸੀ ਤੋਂ ਗੁਰੂ ਕੀ ਕੰਸੀ ਸ਼ਬਦ ਪਿਆ, ਮੇਵੜੇ ਤੋਂ ਗੁਰੂ ਕਾ ਮੇਵੜਾ ਸ਼ਬਦ ਪਿਆ, ਮਾਲਵੇ ਤੋਂ ਗੁਰੂ ਕਾ ਮਾਲਵਾ, ਇਹ ਨਾਮ ਪਏ ਬੜੇ ਇਤਿਹਾਸ ਨੇ ਸਾਰੀਆਂ ਪੰਕਤੀਆਂ ਦੇ। ਇਹਨਾਂ ਸਾਰੀਆਂ ਗੱਲਾਂ ਦੇ ਪਿੱਛੇ ਬੜੀਆਂ ਘਟਨਾਵਾਂ ਨੇ। ਮੇਵੜਾ ਸ਼ਬਦ ਕਿਵੇਂ ਮਿਲਿਆ, ਗੁਰੂ ਕਾ ਮੇਵੜਾ ਕਿਵੇਂ ਬਣਿਆ, ਆਪਾਂ ਕੇਵਲ ਉਸ ਨੁਕਤੇ ਤੇ ਆਈਏ। ਇਸੇ ਤਰ੍ਹਾਂ ਟਕਸਾਲ ਹਰ ਬਾਦਸ਼ਾਹ ਦੇ ਕੋਲ, ਹਰ ਦੇਸ਼ ਦੀ ਅੱਜ ਆਪਣੀ ਟਕਸਾਲ ਹੈ। ਜਿੱਥੇ ਸਿੱਕੇ ਘੜ ਹੁੰਦੇ ਨੇ, ਪੁਰਾਣੇ ਸਮੇਂ ਚ ਸਿੱਕਿਆਂ ਦੇ ਤਿੰਨ ਰੂਪ ਹੁੰਦੇ ਸੀ, ਜਿੱਥੋਂ ਕਲਗੀਧਰ ਪਾਤਸ਼ਾਹ ਨੇ ਇਸ ਵਿਦਿਆ ਨੂੰ ਪੜ੍ਹਨ ਵਾਲਿਆਂ, ਪੜ੍ਹਾਉਣ ਵਾਲਿਆਂ, ਉਸ ਜਗ੍ਹਾ ਦਾ ਉਹਨੂੰ ਟਕਸਾਲ ਰੱਖਿਆ। ਇਹਦਾ ਕਾਰਨ ਹੈ ਕਿ ਤਿੰਨ ਤਰ੍ਹਾਂ ਦੇ ਸਿੱਕੇ سونے دیاں موہراں چاندی دے روپے تانبے دے پیسے اے تین طرح دی کرنسی جڑی سی مشہور سی اور انہاں سکیاں نوں کرن والی جگہ دا نام ٹکسال رکھا گیا یہ ٹکسال تاں سی پہلا تو چلی آ رہی ہے ہر بادشاہ دے کول اپنی ٹکسال سی پر گرو نانک دے گھر وچ اس ٹکسال نوں ایک نام ملیا جڑا رب نوں ملیا ہویا ہے رب تو بنا ہور کسی نوں نہیں ملیا ہویا رب نوں نام کی ملیا آد سچ جواد سچ ہے بھی سچ نانک ہو سی بھی سچ اس ٹکسال نوں نام ملیا گھڑی ہے سبد سچی ٹکسال سچ شبد وہ ٹکسالاں تاں سی لیکن جھوٹیاں کیونکہ جھوٹیاں بادشاہ دیاں جھوٹیاں ٹکسالاں سن گرو گوبند سنگھ صاحب مہاراج سچا پاتشاہ ہے بادشاہ کا جہانگیر بھی سی پر سچا پاتشاہ نہیں بن سکیا ایک کاہی دے کرم کرت نے بادشاہ نو ایک ایسی ٹھوکر لا دیتی سی بادشاہ دیا تہاں نکل گیا سی میں ہندوستان دے اس تخت تے بیٹھا ایک سکھ نے رکھے ہوئے پیسے چک لے اس لیے کہ پیسے سچے بادشاہ دی ایمانت ہے جھوٹے بادشاہ نو تو حق نہیں رکھدا میں تے جڑا متھا بھی تینوں غلطی نہ ٹیک بیٹھا اے دی معافی منگا گا سچے بادشاہ تو مہاراج تہاڈے بھلیکے اک جھوٹے بادشاہ نو متھا ٹیک دتا میں بادشاہ دا شنکا ملیا میٹ ہو گیا سی انہیں کہا سی تو سچا بادشاہ کیوں کہاؤندے ہو سچے بادشاہ دی سچی ٹکسال جھوٹے بادشاہ دیاں جھوٹیاں ٹکسال تین طرح دے سکے کڑاؤں دے تے ایتھے بھی تین طرح دے سکے کڑاؤں دے اگلا پروگرام آپ جی نے بڑا سندر مستوانی سمپردا جڑی مہاپرش بابا اتر سنگھ مہاپرکھاں دے ناں نوں کون نہیں جاندا اس سمپردا دے دو پرانے سادھو آ جوڑی تہاڈے کول آ گئی ہے مہاپرشاں دی سیدھے ڈنگ دے نال سیدھیاں دھارنا دے نال تہانوں نے حل کرنا ہے دس تو بعد دھیان رکھنا گل ٹکسال دی میں تہاڈے نال پہلا ٹکسال دی کراں گا پھر ٹکسال دے جتھیداراں دی کچھ گل کراں گا کیونکہ برسی ہے مہاپرشاں دی تے اج دو ہی گلاں آپاں تہاڈے نال سانجھا کراں گے شبداں دے ارتھ اوریا ہوئے مہاراج جی اترا جی گل ٹکسال جتھیدار تین طرح دے سکے جی اتنے گھر ہوئے پھر ایک واری سمرتی چ لیاؤ سونے دیا موہر چاندی دے روپے تانبے دے پیسے یہ تین طرح دی کرنسی جس تھان تے گھر آتی سی انہوں ٹکسال کہا جاتا سی پر کی دی جھوٹھی کرنسی جھوٹے بادشاہ جھوٹے سنسار دے لئی خرچن واسطے کوڑ راجا کوڑ پرجا کوڑ سب سنسار کو نہ واسطے گرو گوبند سنگھ صاحب نے گرو نانک نے ایک ٹکسال چلائی کیونکہ گرو نانک بادشاہ دا بادشاہ ہے یہ تین طرح دے سکھ گھر ہوندے نے تین طرح دے سکھ کی ہے سکہ ہے جے گھر سکے دے وچ کھوٹ ہووے او کھوٹا روپیہ چلیا نہیں کرتا کھوٹے سٹیا باہر باہر انہوں باہر سٹیا جاندہ ہے کھرے پرکھ خزانے پائیے کھرے انہوں پرکھ کے خزانے وچ پایا جاندہ ہے مارے کہندے سکھو اتے پرکھ ہونی ہے کھوٹیاں تے کھریاں دی پرکھ ہونی ہے گرو پیارے پرانے سمیں دے اندر ایک پرکھن دا میں پرانے بزرگاں تو روپے پرکھن دا ایک ٹنگ سی انہوں نے کر کے بکھایا کہہ دے انگوٹھے دے اتے روپے رکھ لینا چاندی دا یہ اس طرح ٹھولا مار کے ٹنکا کے دیکھنا تھا انہوں سٹ کے او دی آواز تو کن دوارا سمجھنا یہ چاندی کی نہیں ہے یہ ملاوٹ کی نہیں ہے پارکو پرکھ دے بادشاہ دے کول ایسی کرنسی نو پرکھن والے کہ کھڑے کر کے لے لے بھی روپیے کلے گن دی گل نہیں سی، کھڑے کر کے ٹھنکا کے دیکھ، پرکھ کے دیکھ، جہے روپے چاندی کٹ ہوں، سولہ آنے کا روپیہ بارہ بارہ آنے چ بھی چلتا سی، دس آنے چ بھی چلتا سی، کئی روپیے اٹھانی چلتے سی، کہ کئی روپیے جڑے بالکل کھوٹے بھی چڑھ دیو جی، یہ کسی ارتھ نہیں ہے۔ اسی طرح سکھ ایک سکا ہے، یہ سکا کس دا ہے؟ یہ مہر درگاہی ہے گرو نانک دی، اے گرو گوبند سنگھ صاحب دے گھر وچ سکا کریا گیا، یہ سکے دی پرکھ نہ ہوئی، جدو سکے دی پرکھ نہ ہوئی تے اس ویلے، کیونکہ سدگرو مہاراج جانتے سن کہ دنیا دے وچ سب تو بڑا پہ جڑا ہے وہ موت دا ہی ہے، اے تو بڑا کوئی پہ نہیں، موت تو پرے کسی چیز دا پہ نہیں، سکھ دا جیون مرن تو شروع کیتا، جی سکھ بننا ہے پہلا مرن قبول آ جائے، جی سکھ بننا ہے پہلا مرن قبول کر لے، جیون کی چھڈ آس، ایتھے ایک بہت بڑا نقطہ ہے جیون کا، جنوں جیونے دی آس ہے سکھ ہی نہیں کما سکتا، مرنے کی چنتا نہیں، جیون کی نہیں آس، جیون دی آس نہ ہوگی مرنے دی چنتا نہ ہوگی، سکھ یہ بچالے بچالے جو رہ گیا وہ سکھ ہے، پہلا مرن قبول جیون کی چھڈ آس، پھر ایک نال نمرتا غریبی کی نتی ہو ہو سگل کی رہن کا، اج یہ سارے وچوں سادگی گئی، سارے دی چرن تور ہون والی گل دنیا بھر دی ہینکر ایک بندے وچ آ گئی، نو سکھ ہے سڈا، نمرتا ہے ہی پیار ہے ہی نہیں، سڈا پتا دے گل کہ سچ کہوں پر سکھو سچ کہنا، میں سچ شبد مورے لکھا کہا بعد سچ کہوں سن لو میری گل دھیان رہا ہے، کہ سچ کہوں سن لو سب ہے جن پریم کیو تین ہی پرب پاؤ، ستگرو مہاراج نے سکے کڑے تین قسم کے، ارکھڑے کیونکہ اے پرکھ کے مالک دے خزانے وچ پائے جانے، کھریاں تے کھوٹیاں دی گل کبیر نے بھی کیتی پر انہیں تھوڑی ہور ڈنگ نال کیتی ہے، سدھانت ہی ہے، کبیر صاحب کہندے میں ایک باری امباں دی رت وچ ہولی ہولی اپنی مستی تردا 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 کبیر جدھر منہ ہویا مستی سمرن کردا کردا ایک باغ وچ جا بڑیا، قدرت پرماتما دی رت اس ویلے سہاونی سی، امباں دی رت سی، پکے ہوئے امب سن، پاویں باغ وچ جا وڑیا امب چوپن دا لالچ کوئی نہیں سی کبیر نوں، کبیر تے اپنی مستی وچ گیا سی، اگے باغبان سی، جاندا سی کہ کبیر ہے، کیا مہاراج تن باغ، کتے کتے کوئی ست پرش اپنی مرضی نال آیا کردا ہے، ست پرش دے کتے بلایا نہیں آؤ، مہاراج تن باغ آئے ہو تو بھی ایسا بیٹھو، بیٹھ گئے اپنی برتی ہیٹھا سنسار دے لیول تے لے آندی، انہوں پوچھا سجنا کی کردا ہے، اے تیری کریا تو مینوں کچھ سمجھ نہیں آئی، کی کر رہے ہیں؟ کہندے جی امباں دی چھانٹی کر رہے ہیں، کی ہویا امباں نوں؟ کہندے جی کچھ امب ہو نا جنہاں نوں توتے تے کاں ٹھنگا مار گئے، داغی ہو گئے، کبیر صاحب کہندے واہ واہ واہ، میرا تے ہونا سفلا ہو گیا، گل کسے راہ دی تر پئی، گل کسے سدھانت دی تر پئی، تیری اس گل دے نام میں تو ہور رس لے رہا، اگے چل ایتھے نہ رکی، ہن مینوں اے دس جنہاں نوں کاں تے توتے نے ٹھونگا نہیں ماریاں انہاں دا کی کرے گا، تے جنہاں نوں کاں تے توتے ٹھونگا مار گئے انہاں دا کی کرے گا؟ کہندے مہاتما جی ایک ڈونگا جا ٹوا پٹیا ہویا ہے، جنہاں نوں ٹھونگا لگ گیاں انہاں نوں ٹوئے وچ پا کے مٹی دب دیاں گا، جہے دوسرے نے انہوں نے سنبھال کے رکھے ہے تاکہ جدو میرا مالک آئے گا میرے مالک نو پروان اے ہی ہون گے جنہوں نے توتے تے کاماں دیاں ٹھونگا نہیں لگی، اے اس مالک دے خزانے جان گے، جے توتیاں تے کاماں دیاں ٹھونگا ویکھ لیاں مالک نے تا میرے تے بھی خفا ہوئے گا بھی تو توتے اڑائے نہیں ہن تیری انگہلی ہے، ایسا کیوں ہو گیا؟ کبیر صاحب کہندے ہن توں چپ کر جا، ਤੇ ਹੁਣ ਮੈਨੂੰ ਬੋਲਣ ਦੇ, ਤੇਰੀ ਗੱਲ ਸਮਾਪਤ ਹੋ ਗਈ ਸੱਜਣਾ ਤੇ ਹੁਣ ਮੇਰੀ ਸ਼ੁਰੂ ਹੋਣ ਦੇ। ਬਹਿ ਜਾ ਤੂੰ ਵੀ ਸੁਣ ਲੈ। ਕਬੀਰ ਮਸਤੀ ਵਿੱਚ ਆ ਕੇ ਗੁਣਗੁਣਾਇਆ, ਕਬੀਰ ਨੇ ਆਪਣੀ ਮਸਤੀ ਵਿੱਚ ਆ ਕੇ ਉੱਥੇ ਇੱਕ ਬਾਣੀ ਉਚਾਰੀ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਕਬੀਰ ਸਾਹਿਬ ਦੇ 534 ਸ਼ਬਦਾਂ ਦੇ ਅੰਦਰ ਇੱਕ ਸ਼ਬਦ ਹੈ। ਕਬੀਰ ਕਹਿੰਦਾ, ਕਬੀਰ ਫਲ ਲਾਗੇ ਫਲਨ, ਬੜਾ ਸੋਹਣਾ ਫਲਾਂ ਦਾ ਬਾਗ ਫਲਿਆ ਹੋਇਆ। ਕਬੀਰ ਫਲ ਲਾਗੇ ਫਲਨ, ਪਾਕਣ ਲਾਗੇ ਆਮ, ਫਲ ਪੱਕ ਗਏ ਨੇ ਕਬੀਰ, ਅੰਬ ਪੱਕ ਗਏ ਨੇ, ਰੁੱਤ ਅੰਬਾਂ ਦੀ ਹੈ। ਪਰ ਕਹਿੰਦੇ ਇੱਕ ਗੱਲ ਦਾ ਖਿਆਲ ਰੱਖੀ ਕਬੀਰਾ, ਜਾਏ ਪਹੁੰਚੀ ਖਸਮ ਕਹੋ ਜੋ ਬੀਜ ਨਾ ਖਾਈ ਕਾਮ। ਤੂੰ ਆਪਣੇ ਮਨੁੱਖਾ ਸਰੀਰ ਦੇ ਅੰਬ ਦੇ ਇਸ ਫਲ ਨੂੰ ਸੰਭਾਲ ਨਹੀਂ ਸਜਣਾ, ਇਹ ਪੱਕਿਆ ਹੋਇਆ ਫਲ ਹੈ ਤੇਰਾ। ਜੇ ਕਾਮ ਤੇ ਕਰੋਧ ਦੀਆਂ ਠੁੰਗਾਂ ਲੱਗ ਗਈਆਂ ਤਾਂ ਮਾਲਕ ਦੇ ਖਜ਼ਾਨੇ ਚ ਨਹੀਂ ਜਾਏਗਾ, ਨਰਕਾਂ ਦੇ ਟੋਏ ਵਿੱਚ ਜਾਏਗਾ। ਫਿਰ ਕਬੀਰ ਨੇ ਖੋਟੇ ਤੇ ਖਰਿਆਂ ਦੀ ਗੱਲ ਇੱਕ ਅੰਬ ਦੇ ਬੂਟੇ ਤੋਂ ਸਿਧਾਂਤ ਲੈ ਕੇ ਸੰਸਾਰ ਨੂੰ ਦਿੱਤਾ। ਸਤਿਗੁਰੂ ਮਹਾਰਾਜ ਨੇ ਸਿੱਖ ਨੂੰ ਕਿਹਾ, ਤੂੰ ਇੱਕ ਸਿੱਕਾ ਹੈ। ਜਿਹੜੇ ਸਿੱਖ ਅਜੇ ਸੇਵਾ ਚ ਜੁੜੇ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਤਾਂਬੇ ਦੇ ਪੈਸਿਆਂ ਦੀ ਕਰੰਸੀ ਦੇ ਵਿੱਚ ਆ ਗਏ ਤੁਸੀਂ, ਤੁਹਾਡੇ ਤੇ ਮੋਹਰ ਲੱਗ ਗਈ, ਗੁਰੂ ਦੇ ਬਣ ਕੇ ਸੇਵਾ ਆਰੰਭ ਕਰ ਲਈ, ਤਾਂਬੇ ਦੇ ਸਿੱਕੇ ਬਣ ਗਏ, ਗੁਰੂ ਦੀ ਮੋਹਰ ਲੱਗ ਗਈ। ਸੋ ਸਿੱਖ ਸਖਾ ਬੰਧਕ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਗੁਰੂ ਦੇ ਭਾਣੇ ਵਿੱਚ ਆ ਕੇ ਦੋ ਚੀਜ਼ਾਂ ਮਿਲਣਗੀਆਂ, ਕੇਸਾਂ ਕਾ ਕਰ ਚਬਰ ਭੁਲਾਵਾ ਚਰਨ ਧੂੜ ਮੁਖ ਲਾਏ। ਸੇਵਾ ਕਰਤ ਹੋਏ ਨਿਹ ਕਾਮੀ, ਮਲ ਦੋਸ਼ ਦੀ ਨਿਵਿਰਤੀ ਵਾਸਤੇ ਜੋ ਅੰਤਹ ਕਰਨ ਚ ਤਿੰਨ ਦੋਸ਼ ਮਲ ਵਿਖੇ ਪਵਰਨ, ਪਹਿਲੇ ਦੋਸ਼ ਦੀ ਨਿਵਿਰਤੀ ਹੀ ਨਿਸ਼ਕਾਮ ਸੇਵਾ ਨਾਲ ਹੁੰਦੀ ਹੈ। ਸੇਵਾ ਕਰਨੀ ਕਾਮਨਾ ਕੋਈ ਨਾ ਹੋਵੇ, ਇੱਥੇ ਕਾਮਨਾ ਪਹਿਲਾਂ ਆਉਂਦੀ ਹੈ, ਸੇਵਾ ਬਾਅਦ ਚ ਆਰੰਭ ਹੁੰਦੀ ਹੈ। ਇਹ ਜੁੜੇ ਕਿਵੇਂ ਗੱਲ? ਕਾਮਨਾ ਪਹਿਲਾਂ ਆ ਜਾਂਦੀ ਹੈ, ਸੇਵਾ ਬਾਅਦ ਦੀ ਸ਼ੁਰੂ ਹੁੰਦੀ ਹੈ। ਤੇ ਕਿੱਥੇ ਸੇਵਾ ਕਰਕੇ ਵੀ ਕੋਈ ਕਾਮਨਾ ਨਹੀਂ ਸੀ ਕਰਨੀ, ਕਿੱਥੇ ਸੇਵਾ ਦੀ ਅਰੰਭਤਾ ਹੀ ਕਾਮਨਾ ਤੋਂ ਹੋ ਗਈ, ਕੰਮ ਤਾਂ ਪਹਿਲਾਂ ਹੀ ਗੜਬੜ ਹੋ ਗਿਆ। ਅੰਤਸ਼ਕਰਨ ਦੀ ਸ਼ੁੱਧਤਾ ਹੋਵੇ ਕਿਵੇਂ? ਅੱਜ ਸੰਸਾਰ ਦੇ ਵਿੱਚ ਕਰੋੜਾਂ ਦੇ ਵਿੱਚ ਕੋਈ ਇੱਕ ਹੈ ਜਿਸ ਦੀ ਅੰਤਸ਼ਕਰਨ ਦੀ ਸ਼ੁੱਧਤਾ ਹੈ, ਉਹਦਾ ਕਾਰਨ ਕੀ ਹੈ? ਇਹ ਔਖਾ ਰਸਤਾ, ਪਹਾੜੀਆਂ ਦਾ ਰਸਤਾ, ਚੜ੍ਹਨਾ ਹੀ ਔਖਾ, ਜਾਂਦੇ ਨਹੀਂ ਕੋਈ ਉੱਧਰ ਨੂੰ। ਸੰਸਾਰ ਨੂੰ ਖੁਸ਼ ਕਰਨ ਲੱਗੇ ਹੋਏ ਹਾਂ ਅਸੀਂ ਵੀ, ਜਿਹੜੀਆਂ ਗੱਲਾਂ ਤੇ ਤੁਸੀਂ ਕੁਝ ਉਹ ਜਿਹੇ ਟੁੱਟ ਕੇ ਸੁਣਾ ਕੇ ਅਸੀਂ ਭਰੇ ਹੋ ਜਾਂਦੇ। ਇੱਥੇ ਤੱਕ ਗਿਆਨ ਦੀ ਗੱਲ, ਵੈਰਾਗ ਦੀ ਗੱਲ, ਭਗਤੀ ਦੀ ਗੱਲ, ਇਹ ਵਿਸਰਜਨ ਹੁੰਦੀ ਜਾ ਰਹੀ ਹੈ ਦਿਨ ਪਰ ਦਿਨ। ਅਜੇ ਸ਼ੁਕਰ ਹੈ ਆਪਣੇ ਵਿੱਚ ਇਹੋ ਜਿਹੇ ਬਜ਼ੁਰਗ ਅਜੇ ਬੈਠੇ ਆ ਇਹ ਗੱਲਾਂ ਕਰਨ ਵਾਲੇ, ਜਿਨ੍ਹਾਂ ਦੇ ਜੀਵਨ ਤੇ ਪ੍ਰਭਾਵ ਹੈ ਬ੍ਰਹਮ ਗਿਆਨੀਆਂ ਦਾ। ਤਾਂਬੇ ਦਾ ਪੈਸਾ ਨਿਸ਼ਕਾਮ ਸੇਵਾ ਕਰਨ ਲੱਗੇ ਹੈ, ਸਿੱਖ ਕਰੰਸੀ ਦੇ ਵਿੱਚ ਆ ਗਿਆ, ਗੁਰੂ ਕੀ ਕਰੰਸੀ ਬਣ ਗਈ, ਕਿਉਂਕਿ ਗੁਰੂ ਦੀ ਕਰੰਸੀ ਵਿੱਚ ਇਹ ਸਿੱਕਾ ਘੜਿਆ ਗਿਆ। ਸੇਵਾ ਕਰਦਾ ਹੋਇਆ, ਨਿਸ਼ਕਾਮ ਸੇਵਾ ਕਰਦਿਆਂ ਕਰਦਿਆਂ ਮਲ ਦੋਸ਼ ਦੀ ਨਿਵਿਰਤੀ ਹੋ ਗਈ, ਉਸ ਤੋਂ ਬਾਅਦ ਦੂਸਰੀ ਕਰੰਸੀ ਦੇ ਵਿੱਚ ਤਬਦੀਲ ਹੋ ਜਾਏਗਾ, ਚਾਂਦੀ ਦਾ ਸਿੱਕਾ ਬਣ ਜਾਏਗਾ। ਚਾਂਦੀ ਦਾ ਸਿੱਕਾ ਕੌਣ? ਉਪਾਸਕ। ਉਪਾਸਨਾ ਸ਼ਬਦ ਜਿਹੜਾ ਹੈ ਗੁਰੂ ਪਿਆਰਿਓ, ਜਿਵੇਂ ਦੰਪਤੀ ਸ਼ਬਦ ਸਾਂਝਾ ਹੈ, ਦੰਪਤੀ ਪਤੀ ਤੇ ਸਤੀ ਦੋਨਾਂ ਨੂੰ ਇਕੱਠਿਆਂ ਨੂੰ ਦੰਪਤੀ ਕਹਿ ਦਿੰਦੇ ਹੈ। ਇਕੱਲੀ ਔਰਤ ਔਰਤ ਹੈ, ਇਕੱਲਾ ਮਰਦ ਮਰਦ ਹੈ, ਪਤੀ ਪਤੀ ਹੈ, ਪਤਨੀ ਪਤਨੀ ਹੈ। ਜੇ ਦੋਨਾਂ ਦਾ ਹੀ ਨਾਂ ਇਕੱਠਾ ਲੈਣਾ ਹੋਵੇ ਤਾਂ ਦੰਪਤੀ ਕਹਿ ਦਈ, ਪਤੀ ਸਤੀ ਦੋਨੋਂ। ਜਦੋਂ ਉਪਾਸਨਾ ਕਹਿ ਦਿੱਤਾ, ਉਪਾਸਨਾ ਵਿੱਚ ਦੋਨੇ ਸਾਂਝੇ ਕਹੇ ਗਏ ਸ਼ਬਦ। ਜਦੋਂ ਇਹਨਾਂ ਦੋਨਾਂ ਨੂੰ ਅਲੱਗ ਅਲੱਗ ਕਰਾਂਗੇ, ਧਿਆਨ ਔਰ ਸਿਮਰਨ ਦੋਨਾਂ ਨੂੰ ਇਕੱਠੇ ਕਰ ਲਈਏ, ਉਪਾਸਨਾ ਅਲੱਗ ਅਲੱਗ ਕਰ ਲਈਏ, ਧਿਆਨ ਅਲੱਗ ਹੋ ਗਿਆ, ਸਿਮਰਨ ਅਲੱਗ ਹੋ ਗਿਆ, ਤੇ ਉਪਾਸਨਾ ਦਾ ਦੂਸਰਾ ਅਰਥ ਇੱਕ ਤਾਂ ਇਹ ਬਣ ਗਿਆ, ਸਿਮਰਨ ਤੇ ਧਿਆਨ ਸ਼ਕਤੀ ਦੋਨੇ ਇਕੱਠੇ ਕਰਕੇ ਉਪਾਸਨਾ ਹੁੰਦੀ ਹੈ, ਇਹਨੂੰ ਉਪਾਸਨਾ ਕਹਿੰਦੇ ਹੈ। ਉਪਾਸਨਾ ਦਾ ਦੂਸਰਾ ਬੜਾ ਅਲਾ ਦਰਜੇ ਦਾ ਅਰਥ ਹੈ, ਉਹ ਪਦਾਰਥ ਹੈ ਸਮੀਪ ਨੇੜੇ, ਆਸਨ ਦਾ ਅਰਥ ਹੈ ਸਥਿਤੀ ਟਿਕਾ। ਧਿਆਨ ਦੁਆਰਾ ਆਪਣੇ ਇਸ਼ਟ ਦੇ ਨੇੜੇ ਹੋ ਕੇ ਬਹਿ ਜਾਣਾ, ਇਕਾਗਰਤਾ ਦੁਆਰਾ ਟੀਕੇ ਬਹਿ ਜਾਣਾ ਧਿਆਨ ਵਿੱਚ, ਧਿਆਨ ਸਾਧਨਾ ਦੁਆਰਾ ਇਹਨੂੰ ਕਹਿੰਦੇ ਨੇ ਉਪਜਮਾ ਆਸਨ ਉਪਾਸਨ ਉਪਾਸਨ। ਇਹ ਫਿਰ ਚਾਂਦੀ ਦਾ ਰੁਪਇਆ ਹੈ, ਉਪਾਸਕ ਉਪਾਸ਼ਾ ਦਾ ਰੂਪ ਹੋ ਜਾਂਦਾ ਹੈ। ਨਿਰਾਕਾਰ ਦੀ ਉਪਾਸਨਾ, ਅੰਗਰੇ ਉਪਾਸਨਾ, ਪ੍ਰਤੀਕ ਉਪਾਸਨਾ, ਸਰਗੁਣ ਦੀ ਉਪਾਸਨਾ, ਨਿਰਗੁਣ ਦੀ ਉਪਾਸਨਾ, ਬਹੁਤ ਕਿਸਮ ਦੀ ਉਪਾਸਨਾ ਵਿਧਾਂਤ ਗ੍ਰੰਥਾਂ ਵਿੱਚ ਲਿਖੀ ਹੋਈ ਹੈ। ਤੇ ਤੀਸਰੀ ਕਰੰਸੀ ਦਾ ਨਾਮ ਹੈ ਜਿਨ੍ਹਾਂ ਨੂੰ ਉਪਾਸਨਾ ਤੋਂ ਅੱਗੇ ਲੰਘ ਗਏ ਨੇ, ਕਿਉਂਕਿ ਇੱਥੇ ਆ ਕੇ ਵੀ ਇੱਕ ਦੋਸ਼ ਹੋਰ ਨਿਵਿਰਤ ਹੋ ਗਿਆ। ਪਹਿਲੀ ਸਟੇਜ ਮਲ ਦੋਸ਼ ਦੀ ਨਿਵਿਰਤੀ ਹੋਈ, ਦੂਜੇ ਦੇ ਵਿੱਚ ਬਖੇਪ ਦੋਸ਼, ਬਖੇਪ ਕਹਿੰਦੇ ਮਨ ਦੀ ਚੰਚਲਤਾ ਖਤਮ ਹੋ ਗਈ, ਸਥਿਰ ਹੋ ਗਿਆ ਮਨ। ਜਬ ਤੇ ਸ਼ੁੱਧ ਪਏ ਹਵਾਰਾਂ ਤਬ ਤੇ ਥਾਂ ਟਿਕ ਗਿਆ। ਜਿਉਂ ਕਣਕੋ ਕੋਠਾਰੀ ਚੜ੍ਹੋ ਕਵਰੋ ਹੁੱਤ ਜਿੰਨੀ ਦੇਰ ਤੱਕ, ਸੋਨੇ ਚ ਖੋਟ ਹੈ ਕੋਠਾਰੀ ਦੇ ਚ ਭਜਿਆ ਫਿਰਦਾ, ਜਦੋਂ ਸ਼ੁੱਧ ਹੋ ਗਿਆ ਬਾਰਾਂ ਬੰਨੀ ਦਾ ਉਹ ਡਲੀ ਹੋ ਕੇ, ਤਾਂ ਤੇ ਕਣਕ ਵਿਖਾਲੀ, ਅਲੰਕਾਰ ਮਿਲ ਚੱਲੀ ਹੋਈ ਤਾਂ ਤੇ ਕਣਕ ਵਿਖਾਲੀ, ਸੋਨਾ ਹੀ ਸੋਨਾ ਮੇਰੇ ਸ਼ੁੱਧ ਹੋ ਗਿਆ। ਮਲ ਦੋਸ਼ ਬਖੇਪ ਦੋਸ਼। ਹੁਣ ਇੱਥੇ ਇੱਕ ਧਰਮ ਸ਼ਾਸਤਰ ਇੱਕ ਗੱਲ ਕਹਿੰਦਾ, ਉਹ ਕਹਿੰਦਾ ਗਿਆਨ ਦਾ ਅਧਿਕਾਰੀ ਕੌਣ ਹੈ? ਗਿਆਨ ਦੀ ਅੱਜ ਲੋੜ ਕਿੱਥੇ ਰਹੀ ਹੈ? ਗਿਆਨ ਦੀ ਭੁੱਖ ਕਿੱਥੇ ਰਹੀ ਹੈ? ਅੱਜ ਇਹ ਕੰਮ ਬਹੁਤ ਔਖਾ ਹੋ ਗਿਆ। ਧਰਮ ਸ਼ਾਸਤਰ ਕਹਿੰਦਾ ਮਲ ਬਖੇਪ ਜਾ ਕੇ ਨਹੀਂ, ਮਲ ਦੋਸ਼ ਦੀ ਨਿਵਿਰਤੀ ਨਿਸਕਾਮ ਸੇਵਾ ਕਰਕੇ ਹੋ ਗਈ, ਉਪਾਸਨਾ ਕਰਕੇ ਬਖੇਪ ਦੋਸ਼ ਦੀ ਨਿਵਿਰਤੀ ਹੋ ਗਈ। ਮਲ ਵਿਖੇਪ ਜਾ ਕੇ ਨਹੀਂ ਕਿੰਤ ਏਕ ਅਗਿਆਨ, ਦੋ ਦੋਸ਼ ਨਿਵਿਰਤ ਹੋ ਗਏ, ਹੁਣ ਇੱਕ ਦੋਸ਼ ਰਹਿੰਦਾ ਹੋਵੇ ਬਾਕੀ ਅਗਿਆਨ। ਹੋਵੇ ਚਵ ਸਾਧਨ ਸਹਿਤ, ਇੱਕ ਸ਼ਰਤ ਇਹ ਹੋ ਗਈ ਨਾ, ਦੂਸਰੀ ਸ਼ਰਤ ਕੀ ਹੈ? ਹੋਵੇ ਚਵ ਸਾਧਨ ਸਹਿਤ ਸੋ ਅਧ ਕਿਰਤ ਤੂੰ ਮਾਨ। ਮਨ ਲਈ ਕਿਉਂ ਅਧਿਕਾਰੀ ਹੈ ਗਿਆਨ ਦਾ? ਚਵ ਸਾਧਨ ਕਿਹੜੇ ਨੇ? ਬੈਰਾਗ, ਵਿਵੇਕ, ਘੱਟ ਸੰਪਤੀ, ਮੋਖ ਇੱਛਾ, ਇਹ ਚਾਰ ਸਾਧਨ। ਸਾਧਨ ਚਾਰ ਕਹਿ ਗੁਰੂ, ਪ੍ਰਥਮੇ ਏਕ ਬੈਰਾਗ, ਪੁੰਨ ਵਿਵੇਕ, ਸਮਦਮ ਆਵਤ, ਸੁਨ ਮਨੁੱਖ ਬਟ ਭਾਗ। ਹੇ ਭਾਗਾਂ ਵਾਲੇ ਮਮੁਕਸ਼ੂ, ਜੇ ਮੁਕਤੀ ਤੱਕ ਜਾਣਾ ਚਾਹੁੰਦੇ ਤਾਂ ਫਿਰ ਆਹ ਹੈ ਗਿਆਨ ਦਾ ਰਸਤਾ। ਆ ਜਾ ਘੜੀ ਹੈ ਸਬਦ ਸੱਚੀ ਟਕਸਾਲ, ਟਕਸਾਲ ਦੀ ਵਿਚਾਰ ਮੈਂ ਆਪ ਜੀ ਨਾਲ ਕਰ ਰਿਹਾ। ਟਕਸਾਲ ਕੀ ਕਰਦੀ ਹੈ? ਟਕਸਾਲ ਦਾ ਅੱਜ ਲੋਕਾਂ ਨੇ ਬਹੁਤ ਗਲਤ ਅਰਥ ਕੱਢ ਲਏ, ਜਿਹੜੇ ਲੋਕ ਅੰਦਰ ਤੋਂ ਸਿੱਖੀ ਸਰੂਪ ਦੇ ਦੁਸ਼ਮਣ ਬਣ ਗਏ ਨੇ, ਉਹਨਾਂ ਨੇ ਟਕਸਾਲ ਦੇ ਅਰਥ ਹੀ ਅੱਜ ਹੋਰ ਕੱਢ ਕੇ ਰੱਖ ਦਿੱਤੇ। ਸਮਝ ਨਹੀਂ, ਕਬੀਰ ਲੋਕ ਹੈ ਨਿੰਦਾ ਬੱਬੜਾ ਜਾਣ ਨਾਹੀਂ ਗਿਆਨ, ਜਿਹਨਾਂ ਦੇ ਹਿਰਦੇ ਚ ਗਿਆਨ ਨਹੀਂ। ਚਾਰੇ ਸਾਧਨਾਂ ਦੇ ਸਾਥ ਹੋਵੇ ਬੈਰਾਗ ਵਿਵੇਕ ਕੋਠ ਖੜ ਸੰਮਤੀ ਮੋਖ ਇੱਛਾ, ਹੋਵੇ ਚਲ ਸਾਧਨ ਸਹਿਤ, ਕਹਿੰਦੇ ਫਿਰ ਤੂੰ ਮੰਨ ਲੈ ਅਧ ਕਿਰਤ, ਯਾਨੀ ਉਹ ਅਧਿਕਾਰੀ ਆ ਗਿਆਨ ਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਕਿਹਾ? ਗਿਆਨ ਨਾ ਗੱਲੀ ਢੂੰਡੀ ਹੈ, ਕਥ ਨਾ ਕਰੜਾ ਸਾਰ। ਲੋਕੀ ਗੱਲਾਂ ਵਾਲਾ ਗਿਆਨ ਢੂੰਡਦੇ ਆ, ਗੱਲਾਂ ਵਾਲੇ ਗਿਆਨ ਦੇ ਚ ਮੁਕਤੀ ਵੀ ਗੱਲਾਂ ਵਾਲੀ ਹੁੰਦੀ ਆ। ਫਿਰ ਗੱਲਾਂ ਵਾਲਾ ਗਿਆਨ ਵੀ ਹੁੰਦਾ ਹੈ ਪਰ ਮੁਕਤੀ ਵੀ ਤਾਂ ਗੱਲਾਂ ਵਾਲੀ ਹੁੰਦੀ ਹੈ। ਗੱਲਾਂ ਵਾਲੇ ਗਿਆਨ ਦੇ ਨਾਲ ਗੱਲਾਂ ਵਾਲਾ ਰੱਬ ਹੀ ਮਿਲੂਗਾ, ਅਸਲੀ ਰੱਬ ਨਹੀਂ ਮਿਲਣਾ। ਕਿਉਂਕਿ ਜਿਹੋ ਜਿਹਾ ਕਿਸੇ ਦਾ ਪੂੰਜੀ ਹੈ, ਉਹ ਜਿਹਾ ਸੌਦਾ ਗਾਹ ਤਿਆਰ ਹੈ। ਬੜੀ ਇੱਕ ਪੁਰਾਣੀ ਘਟਨਾ ਮੇਰੇ ਯਾਦ ਆ ਗਈ ਮਲੇਰਕੋਟਲੇ ਦੀ, ਮੈਨੂੰ ਉੱਥੇ ਰਹਿਣਾ ਪਿਆ ਕੁਛ ਚਿਰ ਸਾਰੇ ਪਰਿਵਾਰ ਵਿੱਚ। ਉੱਥੇ ਇੱਕ ਬੜਾ ਚਲਾਕ ਬੰਦਾ ਅਖਬਾਰ ਵੇਚਣ ਵਾਲਾ, ਇੱਕ ਬੰਦਾ ਬੜਾ ਚਲਾਕ ਅਖਬਾਰ ਲੈਣ ਵਾਲਾ। ਉਦੋਂ ਚਾਰ ਆਨੇ ਦਾ ਅਖਬਾਰ ਆ ਜਾਂਦਾ ਸੀ, ਅਜੀਤ, ਅਕਾਲੀ, ਇਹ ਬੜੇ ਚੜੇ ਹੋਏ ਸੀ ਅਖਬਾਰ। ਉਹਦੇ ਹੱਥ ਵਿੱਚ ਚਾਰ ਆਨੇ, ਬਹੁਤ ਪੁਰਾਣੀ ਗੱਲ ਹੈ, ਚਾਰ ਆਨੇ ਉਹ ਖੋਟੇ, ਖੋਟੇ ਚਾਰ ਆਨੇ। ਕਹਿੰਦੇ ਵੀ ਜਿਸ ਵੇਲੇ ਬੱਸ ਤੁਰੂਗੀ ਉਦੋਂ ਇਹਨੂੰ ਫੜਾ ਕੇ ਅਖਬਾਰ ਲੈ ਲੈਣਾ, ਮੇਰੇ ਮਗਰ ਉਹਦੇ ਤਰਿਆ ਹੀ ਹੈ। ਐਡੇ ਲੋਕ ਚਲਾਕ ਹੋ ਗਏ, ਚੁਆਨੀ ਖੋਟੀ ਲਈ ਹੈ, ਅਖਬਾਰ ਵਾਲੇ ਵੱਲ ਦੇਖਦਾ, ਉਧਰ ਅਖਬਾਰ ਵਾਲੇ ਵੀ ਦੇਖਦਾ, ਅਖਬਾਰ ਇਹਨੇ ਲੈਣਾ ਪਰ ਇਹ ਨੇੜੇ ਵੀ ਮੈਨੂੰ ਕਹਿ ਨਹੀਂ ਰਿਹਾ ਜੀ। ਅਖਬਾਰ ਵਾਲਾ ਜਿਹੜਾ ਸੀ ਉਹ ਵੀ ਪੀਰ ਸੀ, ਜਦੋਂ ਚੱਲਣ ਲੱਗੀ ਬੱਸ, ਉਹ ਅਖਬਾਰ ਵਾਲੇ وہ لڑکے آ کے کہنا جی کہنا ایک اخبار کہنا لیا پیسے انہیں چوانی دیتی انہیں اخبار دیتا دونوں ہی بڑے خوش جہے بس دیا سواریاں کول بیٹھیا سی کہندے بھی خوش ہیں کہندے خوش اس کر کے بھی چوانی کھوٹی سی چل گئی جہے اخبار والے دے کول سی کہندے بھی تو کیوں خوش ہیں کہنا میں اس کر کے خوش ہوں بھی اٹھ دن کا باسی اخبار سی جہاں دتا یہ پرانا اخبار دیتا وہ بھی بےمان وہ بھی بےمان اج جتھے گیان لین والے یہ بھی بےمانا کرتے ہیں گیان دین والے بھی تو کھوٹا ہی وہ بھی وہ چوانی کھوٹی نہیں بیٹھا وہ اخبار کھوٹا نہیں بیٹھا کم دن بسی سوت ہوا پہ چل رہا کم اسی طرح چلتا رہے گا سو گرو پیارے ہو سولہ منٹ میرے سما باقی رہندے ہیں میں یہ کیونکہ اج بزرگوں کے کولوں سننے کا موقع ملیا اگے مینو بھی کالی ہوں اج میں بھی سن کی اچھا جی رکھد ہے میری بھی لوڑ پوری ہوئے گی سو اد کرت تو مان جے دھرم شاستر انسار دہشت لبھی اج دہشت نہیں ملتا جے ادھکاری لبھی ادھکاری نہیں ملتا چھویں پاتشاہ گرو ہرگوبند صاحب مہاراج نو سکھ پسند کر دیں ستگرو جی گیان کیوں نہیں ہوتا کارن کی ہے کہندے وقتا تے سروتا نہیں ملتے یہ کارن دس دیں چھویں پاتشاہ مہاراج وقتے دے وچ کی خوبی ہے کہندے چودہ گن وقتے وچ سروتے دے وچ بھی چودہ گن چودہ گنا چک گن دونوں دھر چیز گھٹ ہوگی نا بگتے چودہ گن پورے ہوتے ایک گن گھٹ ہوگی تیرہ ہون گیان نہیں ہوں بگتے ایک گن گھٹ ہوگی سروتے چودہ پورے ہون پھر بھی نہیں ہوں جدو اسی وہ گنا کی لسٹ پڑھتے ہاں تو گن تو ایک بھی نہیں لگتا چودہ ہی سروتے چ نہیں لگتے چودہ بگتے چ نہیں اے بگتے ہاں تھی سروتے ہاں کم تو سار رہے ہیں نا تھی سروتیا کا سار رہے ہو بگتیا کا سار رہے ہیں گیان دیکھ لو بھی کنیا کن ہو جائے گا میں بھی اتنے کتھا کی ہے گیانی ہردیو سنگھ نے کی ہے بابا جنگ سنگھ جی اسی بھی چلے جانا ہے دیکھ لو بھی کنیا کن گیان ہو گیا ساڈے کولوں کارن کی ہے کارن لبو پہلا کی ہے جے دوائی کام نہ کرے تو کوئی کارن ہور ہوندا بھی گل کی ہے دوائی کام کیوں نہیں کر رہی دوائی صحیح ہے یہ کسی معمولی بیج کی دوائی نہیں ہے دوائی گوڑی ہے ٹکسال کی گل میں آپ جی دن سانجھی کرتا سی مہاپرشاں کا بھی نام لئیے جنہ کی گل ود گئی کچھ بے بسی کا روگ جنوں ہوگی وہ تو بس نہیں رہنا ہوں بے بسی کا روگ کئی باری تنگ کرتا مینو بھی گل ود گئی اپاسنا اپاسنا کے ارتھ ہولے کہندے تیسرے نمبر تے سکا کہڑا بھائی سونے کی مہر وہ کون ہے گیان کا ادھکاری برہم گیانی برہم گیان لین والا سونے دیا مہر سونا ساریاں تاتاں چو قیمتی تاتو ہے گرو پیارے ہو لوہا بے انت ہے سنسار سونا چاندی لوہا جست کلی تانبا سکا پتل اٹھ تاتاں تے شریر ہے جڑا یہ بھی اٹھاں تاتاں دا ہے است بھی است تات کی کایا یہ کایا بھی اٹھاں تاتاں دی ہے تے سنسار دی آ جڑی دھرتی ہے بھی اٹھ تاتاں شریر چ بھی اٹھ ہی تات ہے سب تو قیمتی تاتو ہے سونا مقدار سارے تو کٹ مقدار سونے کی سب تو کٹ تے قیمت سارے تو زیادہ لوہے کی مقدار سارے تو زیادہ تے مل بالکل ہی سستا روڑا کر دے گیان وان سونے کی مہر ہے قیمت زیادہ ہے پر ہے تھوڑا اس جگ میں کو ورلا برہم گیانی برہم گیانی بہتے نہیں ہو سکتے اج تے پنجاب وچ برہم گیانیاں دا ایک ہڑ آیا ہوا ہے یہ ہڑ نے پتہ نہیں کنا پنجاب دے وچ ساڈے ہندوستان چ ہڑ بہتے ہوندے ہیں بھائی ادھر تسی تا بچے ہوئے ہو تھوڑے چر بعد ہڑ آ جاندا کوئی نہ کوئی قسم دا روڑ کے لے جاندا سارا کچھ اس ہڑ دے بانے کئیاں دے بھاگ بھی جاگے ہوندے نے سرکار چ بھی ادھر کئی پاسے تے دا لگدا پھر جدو یہ جی آفت آؤں ہے تے ایک ہڑ چلیا ہوا ہوں برہم گیانیاں دا رارے والے مہاپرشاں دے ایک بچن یاد آ گیا ایتھے انہاں دے سنگھی سنت بابا دلیپ سنگھ جی بھی بیٹھے نے ہور بھی سنگھی بیٹھے انہاں نے بھی سنیا ہوگا میں اپنے کناں دے نال سنیا بچن انہاں کہندے ایک جگہ گرو نانک صاحب مہاراج مردانے نوں کہندے مردانے تینوں برہم گیانیاں دا شہر وکھا کے لیائیے کہندا واہ گرو واہ گرو سچے پاتشاہ جی برہم گیانیاں دا شہر
ਤੁਸੀਂ ਤਾਂ ਕਹਿੰਦੇ ਹੋ ਬ੍ਰਹਮ ਗਿਆਨੀ ਕੋਈ ਕੋਈ ਹੁੰਦਾ, ਕਹਿੰਦੇ ਹਾਂ ਬ੍ਰਹਮ ਗਿਆਨੀ ਹੁੰਦਾ ਤਾਂ ਕੋਈ ਆ, ਪਰ ਇਹ ਸ਼ਹਿਰ ਹੀ ਬਚਦਾ ਬ੍ਰਹਮ ਗਿਆਨੀਆਂ ਦਾ। ਕਹਿੰਦਾ ਮਹਾਰਾਜ ਫੇਰ ਜ਼ਰੂਰ ਲੈ ਕੇ ਚੱਲੋ। ਕਹਿੰਦੇ ਚਲੋ ਬਾਹਰ ਬੈਠ ਗਏ। ਕਹਿੰਦੇ ਮਰਦਾਨਿਆ ਇਹਨਾਂ ਨੇ ਉਸ ਤਰ੍ਹਾਂ ਦਾ ਸੂਤ ਨਹੀਂ ਆਉਣਾ, ਇਹ ਬ੍ਰਹਮ ਗਿਆਨੀ ਲੋਟ ਕਰਨੇ ਬੜੇ ਔਖੇ ਨੇ, ਬਈ ਤੂੰ ਐਂ ਕਰ ਆਪਾਂ ਨੂੰ ਕੋਈ ਬਹਾਨਾ ਬਣਾਉਣਾ ਪਊਗਾ, ਆਹ ਜਿਹੜੇ ਝੋਲੇ ਦੇ ਵਿੱਚ ਚਾਦਰਾਂ ਮੇਰੀਆਂ ਦੋ, ਇਹ ਝੋਲੇ ਨੂੰ ਇਕੱਠਾ ਕਰਕੇ ਸਿਰ ਤੇ ਰੱਖ ਲੈ, ਜਾ ਕੇ ਸ਼ਹਿਰ ਵਿੱਚ ਹੋਕਾ ਦੇ ਦੇ। ਕਹਿੰਦਾ ਜੀ ਕੀ ਕਹਾਂ? ਕਹਿੰਦੇ ਕਹਿ ਦੇ ਵੀ ਆ ਗਿਆ ਬਾਬਾ ਵੈਦ ਰੋਗੀਆਂ ਦਾ। ਕਹਿੰਦਾ ਮਹਾਰਾਜ ਫਿਰ ਜੇ ਮੇਰੇ ਲੋਕ ਦੁਆਲੇ ਹੋ ਗਏ ਵੀ ਦਵਾਈ, ਕਹਿੰਦੇ ਮੇਰੇ ਕੋਲ ਨੂੰ ਭੇਜਦੀ ਦਵਾਈ ਮੈਂ ਦਊਂਗਾ। ਤੂੰ ਨਾ ਵੈਦ ਬਣ ਬੈਠੀ, ਕੰਮ ਖਰਾਬ ਹੋ ਜੂਗਾ, ਚਾਦਰਾਂ ਹੀ ਨਿਕਲੀਆਂ ਨੇ ਜੀ, ਸੀਕ ਵੀ ਨਹੀਂ ਹੈ। ਇਹਨਾਂ ਨੂੰ ਇਕੱਠੇ ਕਰਕੇ ਮੇਰੇ ਕੋਲ ਲੈ। ਕਹਿੰਦੇ ਜੀ ਸਤਿ ਵਾਰ। ਉਹਨੇ ਜਿਉਂ ਦਿੱਤਾ ਹੋਕਾ, ਉੱਥੇ ਦੇ ਰਾਜ ਨੂੰ ਕੋਹੜ ਹੋਇਆ ਹੋਇਆ ਸੀ, ਰਾਜੇ ਦੇ ਕਿਸੇ ਨੌਕਰ ਨੇ ਸੁਣਿਆ, ਨੱਠ ਕੇ ਜਾ ਕੇ ਦੱਸਿਆ ਮਹਾਰਾਜ ਕੋਈ ਨਵਾਂ ਵੈਦ ਆਇਆ, ਕੀ ਪਤਾ ਕੋਈ ਦਵਾਈ ਲੱਗ ਜਾਏ। ਕਹਿੰਦੇ ਬੁਲਾਓ ਇਸ ਨੂੰ। ਬੁਲਾਇਆ, ਕਹਿੰਦੇ ਜੀ ਪਾਤਸ਼ਾਹ ਬੁਲਾਉਂਦੇ ਨੇ। ਮਰਦਾਨੇ ਨੇ ਕਿਹਾ ਵੀ ਚਲੋ ਭਾਗ ਖੁੱਲ ਗਏ, ਨਾਲੇ ਗੱਫਾ ਪਾਣੀ ਛਕਾਂਗੇ ਤੇ ਹੋਕਾ ਹੀ ਦੇਣਾ, ਇੱਥੇ ਕਿਹੜਾ ਟਾਈਮ ਖੁੰਦਾ, ਬਾਬਾ ਸਮਾਧੀ 'ਚ ਬੈਠਾ, ਹੋਕਾ ਬਾਅਦ 'ਚ ਦੇ ਲਾਂਗੇ। ਬਾਦਸ਼ਾਹ ਕੋਲ ਗਏ, ਬਾਦਸ਼ਾਹ ਬੁਲਾਇਆ, ਚਾਦਰੇ ਦੀ ਬੁੱਕਲ ਮਾਰੀ, ਕਹਿੰਦੇ ਜੀ ਤੁਸੀਂ ਵੈਦ ਹੋ? ਕਹਿੰਦੇ ਨਹੀਂ। ਕਹਿੰਦੇ ਵੀ ਹੋਕਾ ਦੇ ਰਿਹਾ? ਕਹਿੰਦੇ ਜੀ ਵੈਦ ਦਾ ਨੌਕਰ ਹਾਂ। ਵੈਦ ਕਿੱਥੇ ਆ? ਕਹਿੰਦੇ ਬਾਹਰ ਬੈਠਾ। ਕਹਿੰਦਾ ਬਾਦਸ਼ਾਹ ਨੌਕਰ ਵੀ ਇਹ ਜਿਹੜੇ ਨੌਕਰੀ ਕੋਈ ਨਹੀਂ ਲੈਂਦਾ ਪਰ ਹੈ ਨੌਕਰ। ਕਹਿੰਦਾ ਵੀ ਇਉਂ ਦੱਸ ਫਿਰ ਕਿੰਨੀ ਕੁ ਦੇਰ ਦਾ ਰਹਿੰਦਾ? ਕਹਿੰਦਾ ਜੀ ਮੈਂ ਤਾਂ ਬਚਪਨ ਤੋਂ ਹੀ ਵੈਦ ਦੇ ਨਾਲ ਹੀ ਹਾਂ। ਕਹਿੰਦੇ ਤੇਰੇ ਵੈਦ ਕੋਲ ਕੋਹੜ ਦੀ ਬਿਮਾਰੀ ਦਾ ਇਲਾਜ ਹੈ? ਮੁਰਦਾਨਾ ਹੱਸ ਕੇ ਕਹਿੰਦਾ ਬਾਦਸ਼ਾਹ ਉਹ ਸਾਰੇ ਸੰਸਾਰ ਨੂੰ ਕੋਹੜ ਹੋਇਆ ਹੋਵੇ ਇੱਕ ਚੁਟਕੀ ਨਾਲ ਟਰਾ ਸਕਦਾ, ਤੂੰ ਮੇਰੇ ਵੈਦ ਦੀਆਂ ਗੱਲਾਂ ਕਰਦੇ? ਉਹ ਵੈਦ ਕਿਤੇ ਲੋਕਾਂ ਵਰਗਾ ਵੈਦ ਹੈ, ਉਹਦੇ ਤੇ ਦਰਸ਼ਨ ਕਰਕੇ ਕੋਹੜ ਹਟ ਜਾਂਦਾ, ਐਸਾ ਵੈਦ ਹੈ? ਕਹਿੰਦੇ ਹਾਂ। ਕਹਿੰਦੇ ਫਿਰ ਚੰਗਾ ਬਈ ਵਜ਼ੀਰ ਬੁਲਾਇਆ, ਵਜ਼ੀਰ ਜਾ ਬਈ ਵੈਦ ਜੀ ਨੂੰ ਬੁਲਾ ਕੇ ਲਿਆ। ਮਰਦਾਨਾ ਕਹਿੰਦਾ ਨਾ ਨਾ ਇਹ ਗਲਤੀ ਨਾ ਕਰ ਬੈਠੀ, ਬੁਲਾਉਣ ਜਾਓਗੇ ਆਏਗਾ ਨਹੀਂ, ਤੈਨੂੰ ਰੋਗ ਹੈ, ਤੂੰ ਚੱਲ ਕੇ ਜਾ, ਉਹਦੇ ਕੋਲ ਵੈਦ ਐਸਾ ਬੇਮਤਾਜ, ਉਹਨੇ ਲੈਣਾ ਕੁਛ, ਪ੍ਰਭ ਕੁਸਮਰ ਐਸੇ ਬੇਮਤਾਜੇ। ਕਹਿੰਦਾ ਜੀ ਠੀਕ ਹੈ। ਮਰਦਾਨਾ ਵਿੱਚੇ, ਬਾਦਸ਼ਾਹ ਵਿੱਚੇ, ਉਹਦੀਆਂ ਮਹਾਰਾਣੀਆਂ ਵਿੱਚੇ, ਸਹਿਜਾਦੇ, ਨੌਕਰ ਚਾਕਰ, ਭਾਈ ਬਾਲਾ, ਕਹਿੰਦਾ ਮਹਾਰਾਜ ਤਾਂ ਸਾਰਾ ਲਾਣਾ ਲਈ ਆ ਰਿਹਾ। ਕਹਿੰਦੇ ਇਹਦੇ ਵਾਸਤੇ ਤਾਂ ਭੇਜਿਆ ਸੀ, ਆ ਕੇ ਮੱਥਾ ਟੇਕਿਆ, ਹੀਰਿਆਂ ਦਾ ਥਾਰ ਰੱਖਿਆ। ਮਹਾਰਾਜ ਕਹਿੰਦੇ ਲੈ ਜਾ, ਤੇਰੇ ਖਜ਼ਾਨੇ 'ਚ ਮੁਬਾਰਕ ਹੋਣ, ਸਾਨੂੰ ਇਹਨਾਂ ਦੀ ਲੋੜ ਨਹੀਂ। ਕਹਿੰਦੇ ਮਹਾਰਾਜ ਮੈਨੂੰ ਤੁਹਾਡੇ ਨੌਕਰ ਤੋਂ ਪਤਾ ਲੱਗਿਆ ਵੀ ਤੁਸੀਂ ਵੈਦ ਹੋ। ਕਹਿੰਦੇ ਤੂੰ ਬਿਮਾਰੀ ਦੱਸ ਕੀ ਹੈ? ਮੇਰੀ ਵੈਦਗੀ ਦੀ ਗੱਲ ਛੱਡ। ਉਹਨੇ ਚਾਦਰ ਚੁੱਕੀ, ਦੇਖਿਆ ਮਹਾਰਾਜ ਸਾਰਾ ਕੋਹੜ ਚੋ ਰਿਹਾ ਸਿਵੜ ਸਿਵੜ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਕਹਿੰਦੇ ਦਵਾਈ ਤੇ ਤਿਆਰ ਹੈ ਪਰ ਤੇਲ ਨਹੀਂ ਤਿਆਰ ਮੇਰੇ ਕੋਲ। ਮਹਾਰਾਜ ਤੇਲ ਦੱਸੋ ਫਿਰ। ਕਹਿੰਦੇ ਕੋਹਲੂ ਘੱਟ ਲੈ ਕੇ ਇੱਥੇ, ਤੇਲ ਮੈਂ ਸਾਹਮਣੇ ਕੱਢਣਾ ਹੈ। ਕਹਿੰਦੇ ਹਾਂ ਜੀ। ਵਜ਼ੀਰ ਜਲਦੀ ਕਰ, ਫੌਰੀ ਤੌਰ ਤੇ ਕੋਹਲੂ ਕੱਢ ਦੇ, ਫਟਾਫਟ ਜੀ ਬਾਦਸ਼ਾਹ ਦੇ ਹੁਕਮ ਆਉਣ ਦੀ ਦੇਰ ਜੀ, ਕੋਹਲੂ ਮਿੰਟਾਂ 'ਚ ਕੱਢਿਆ ਗਿਆ। ਕਹਿੰਦੇ ਦੱਸੋ ਜੀ ਤੇਲ ਕਾਹਦਾ ਕੱਢਣਾ? ਕਹਿੰਦੇ ਬ੍ਰਹਮ ਗਿਆਨੀ ਦਾ ਤੇਲ ਕੱਢਣਾ। ਬ੍ਰਹਮ ਗਿਆਨੀ ਲਿਆ ਫੜ ਕੇ, ਤੇਰਾ ਸਾਰਾ ਸ਼ਹਿਰ ਬ੍ਰਹਮ ਗਿਆਨੀਆਂ ਦਾ। ਕਹਿੰਦੇ ਜੀ ਇਹ ਵੀ ਕੋਈ ਔਖੀ ਗੱਲ ਨਹੀਂ, ਕਿਉਂਕਿ ਜਿਹੜੀ ਚੀਜ਼ ਨਾ ਮਿਲਦੀ ਹੋਵੇ ਉਹਦਾ ਔਖਾ ਹੁੰਦਾ। ਬ੍ਰਹਮ ਗਿਆਨੀ 10 ਕਹੋ 10 ਦਾ ਤੇਲ ਕੱਢ ਦਿੰਦਾ ਇੱਥੇ ਕੋਹਲੂ 'ਚ ਬੀੜ ਕੇ। ਕਹਿੰਦੇ ਬਾਦਸ਼ਾਹ ਐਂ ਕਰੀ ਵੀ ਪਹਿਲਾਂ ਪਹਿਰਾ ਲਾ ਦੇ, ਬਾਅਦ 'ਚ ਕਹੀ, ਤੇਲ ਦੀ ਗੱਲ ਲੋਕਾਂ ਨੂੰ ਨਾ ਪਤਾ ਲੱਗ ਜਾਏ। ਹੁਣ ਬ੍ਰਹਮ ਗਿਆਨੀ ਨੱਠਣਗੇ ਤੇਰੇ ਸ਼ਹਿਰ 'ਚੋਂ, ਇਹ ਪਹਿਲਾਂ ਫੌਜਾਂ ਲਾਤੀਆਂ, ਫਿਰ ਹੋਕਾ ਦਿੱਤਾ ਬ੍ਰਹਮ ਗਿਆਨੀ ਜਿਹਦੇ ਘਰ ਜਾ ਕੇ ਸਿਪਾਹੀ ਕਹਿਣ ਜੀ ਤੂੰ ਬ੍ਰਹਮ ਗਿਆਨੀ ਹੈ, ਮੈਂ ਕਦ ਕਿਹਾ ਸੀ ਬ੍ਰਹਮ ਗਿਆਨੀ ਹੈ? ਉਹ ਝਿੜਕੇ ਪਵੇ, ਕਹਿੰਦੇ ਹੁਣ ਤੀ ਬ੍ਰਹਮ ਗਿਆਨੀ ਕਹਿ ਕੇ ਮੰਡੇ ਖਾਂਦਾ ਰਿਹਾ ਤੇ ਹੁਣ ਤੂੰ ਕਹਿੰਦਾ ਬ੍ਰਹਮ ਗਿਆਨੀ ਨੀ? ਕਹਿੰਦਾ ਨਾ ਵੀ ਮੈਂ ਨੀ ਬ੍ਰਹਮ ਗਿਆਨੀ ਹੈ। ਸਾਰੇ ਪਿੰਡ 'ਚ ਫਿਰਲੇ ਇੱਕ ਵੀ ਬ੍ਰਹਮ ਗਿਆਨੀ ਨਾ ਨਿਕਲਿਆ। ਬਾਦਸ਼ਾਹ ਨਿਰਾਸਾ ਹੋ ਕੇ ਮੁੜਿਆ, ਮਹਾਰਾਜ ਕਹਿੰਦੇ ਕੀ ਗੱਲ? ਕਹਿੰਦੇ ਮਹਾਰਾਜ ਸਾਰਾ ਸ਼ਹਿਰ ਕਹਾਉਂਦਾ ਸੀ ਬ੍ਰਹਮ ਗਿਆਨੀ, ਅੱਜ ਪਤਾ ਨੀ ਤੁਹਾਡੇ ਆਏ ਤੇ ਕੀ ਹੋ ਗਿਆ? ਕਹਿੰਦੇ ਅੱਜ ਕੋਹਲੂ ਦਿਖਦਾ ਹੈ, ਅੱਗੇ ਕੋਹਲੂ ਨੀ ਦਿਖਿਆ ਇਹਨਾਂ ਨੂੰ ਕਦੇ। ਕਹਿੰਦੇ ਮਹਾਰਾਜ ਫਿਰ ਹੁਣ ਮੇਰਾ ਕੋਹੜ ਨੀ ਹਟੂਗਾ ਜੇ ਤੂੰ ਤੇਲ ਨਾ ਮਿਲਿਆ? ਕਹਿੰਦੇ ਨਹੀਂ, ਤੇਰਾ ਕੋਹੜਾ ਟਾ ਕੇ ਜਾਵਾਂਗੇ। ਕਹਿੰਦੇ ਮਰਦਾਨਿਆ ਹੁਣ ਜਾ ਕੇ ਹੋਕੇ ਦੀ ਸੋਹ ਬਦਲ ਦੇ। ਹੈ ਕੀ ਕਹਾਂ ਵੀ ਜਿਹੜਾ ਬ੍ਰਹਮ ਗਿਆਨੀ ਆ ਆਪਣੇ ਆਪ ਨਿਕਲੇ ਹੁਣ, ਇੱਕ ਵਿਚਾਰਾ ਗਰੀਬ ਦਾ ਜਿਹਨੂੰ ਘਰ ਦੇ ਵੀ ਨਹੀਂ ਸੀ ਜਾਣਦੇ ਕੀ ਆਇਆ, ਹੋਕਾ ਸੁਣ ਕੇ ਬਾਹਰ ਆਇਆ। ਕਹਿੰਦਾ ਭਾਈ ਗੁਰਮੁਖਾ ਕੀ ਗੱਲ ਹੈ? ਕਹਿੰਦੇ ਜੀ ਤੁਸੀਂ ਬ੍ਰਹਮ ਗਿਆਨੀ ਹੋ? ਕਹਿੰਦੇ ਜੀ ਬ੍ਰਹਮ ਗਿਆਨੀ ਤਾਂ ਨਹੀਂ ਮੈਂ ਹੈ, ਪਰ ਜਿਹੜੇ ਕਾਰਜ ਵਾਸਤੇ ਬ੍ਰਹਮ ਗਿਆਨੀ ਦਾ ਸਰੀਰ ਚਾਹੀਦਾ ਉਹ ਮੇਰੇ ਸਰੀਰ ਦੇ ਵਿੱਚੋਂ ਤੈਨੂੰ ਮਿਲ ਜਾਊਗੀ। ਗੱਲ ਹੰਗਤਾ ਤੋਂ ਬਚਿਆ। ਪਹੁੰਚੇ ਮਹਾਰਾਜ ਕੋਲ, ਇਸ਼ਨਾਨ ਕਰਾਇਆ, ਮਹਾਰਾਜ ਨੇ ਇੱਕ ਘੜੌਂਜੀ ਤਿਆਰ ਕੀਤੀ ਹੋਈ, ਇੱਕ ਚੌਂਕੀ ਤਿਆਰ ਕੀਤੀ, ਉੱਪਰ ਮੱਠ ਰੱਖਿਆ, ਉਹਦੇ ਹੇਠਾਂ ਇੱਕ ਲੀਰ ਫਸਾਈ ਹੋਈ, ਛੇਕ ਕਰਕੇ ਉਹ ਪਾਣੀ ਦਾ ਮੱਠ ਭਰਿਆ ਹੋਇਆ। ਕਹਿੰਦੇ ਪਹਿਲਾਂ ਨਹਾਓ ਇਹਨੂੰ ਫਿਰ ਤੇਲ ਕੱਢਾਂਗੇ। ਬ੍ਰਹਮ ਗਿਆਨੀ ਚੌਂਕੜਾ ਮਾਰ ਕੇ ਬਹਿ ਗਿਆ, ਉਹਦੇ ਹੇਠਾਂ ਬਾਦਸ਼ਾਹ ਬਿਠਾ ਦਿੱਤਾ। ਕਹਿੰਦੇ ਤੈਨੂੰ ਵੀ ਨਹਾਉਣਾ, ਮਾਲਸ਼ ਬਾਅਦ ਚ ਕਰਾਂਗੇ। ਜਦੋਂ ਸਤਨਾਮ ਵਾਹਿਗੁਰੂ ਕਹਿ ਕੇ ਕਹਿੰਦੇ ਮਰਦਾਨਿਆ ਖੋਲ ਦੇ ਪਾਣੀ ਦਾ ਸਰਾਖ, ਉਹਦੇ ਸਿਰ ਵਿੱਚ ਪਿਆ, ਉਹਦੇ ਜਿਸਮ ਨੂੰ ਲਾ ਕੇ ਜਦੋਂ ਉਹਦੇ ਜਿਸਮ ਨੂੰ ਲੱਗਿਆ ਤੇ ਉਧਰ ਪਾਣੀ ਦਾ ਮੱਠ ਖਾਲੀ ਹੋਇਆ ਤੇ ਬਾਦਸ਼ਾਹ ਉੱਠ ਕੇ ਜਦੋਂ ਖੜਾ ਹੋ ਕੇ ਵੇਖਦਾ ਕੰਚਨ ਵਰਗੀ ਦੇਹੀ ਹੋ ਗਈ, ਸੁੱਧ ਸੋਹਣੇ ਵਰਗ। ਉਹ ਜਿਹੜੇ ਨਕਲੀ ਬ੍ਰਹਮ ਗਿਆਨੀ ਸੀ ਉਹ ਵੀ ਆਏ ਹੋਏ ਸੀ ਦੇਖਣ, ਤੇਲ ਕੱਢਣਗੇ ਕਿਵੇਂ ਕੱਢਣਗੇ। ਤੇ ਜਿਸ ਵੇਲੇ ਦੇਖਿਆ ਉਹ ਬਿਲਕੁਲ ਸੁੱਧ ਹੋ ਗਿਆ, ਕਹਿੰਦੇ ਜੇ ਐਂ ਪਤਾ ਹੁੰਦਾ ਫਿਰ ਤਾਂ ਆਪਾਂ ਜਵਾਬ ਹੀ ਕਹਿਣ ਦਿੰਦੇ। ਮਹਾਰਾਜ ਕਹਿੰਦੇ ਫਿਰ ਤੁਹਾਡੇ ਨਾਲ ਨਹੀਂ ਸੀ ਇਹ ਹੋਣ ਲੱਗਿਆ, ਇਹ ਨਕਲੀ ਬ੍ਰਹਮ ਗਿਆਨੀਆਂ ਦੀ ਗੱਲ ਰਾੜੇ ਵਾਲੇ ਮਹਾਂਪੁਰਸ਼ ਬਾਰ ਬਾਰ ਸੁਣਾਉਂਦੇ। ਅੱਜ ਕਿੱਥੋਂ ਲਿਆਈਏ ਬ੍ਰਹਮ ਗਿਆਨੀ? ਉਹਨਾਂ ਮਹਾਂਪੁਰਸ਼ਾਂ ਵਰਗੇ ਜਿਹੜੇ ਸਾਡੇ ਕੋਲ ਤੁਰ ਗਏ, ਜਿਨ੍ਹਾਂ ਦੀਆਂ ਬਰਸੀਆਂ ਬਣਾ ਰਹੇ, ਸੰਤ ਬਾਬਾ ਅਤਰ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਬਾਬਾ ਸ਼ਾਮ ਸਿੰਘ ਜੀ, ਬਾਬਾ ਜਵਾਲਾ ਸਿੰਘ ਜੀ, ਸੰਤ ਗਿਆਨੀ ਸੁੰਦਰ ਸਿੰਘ ਜੀ, ਸੰਤ ਗਿਆਨੀ ਗੁਰਬਚਨ ਸਿੰਘ ਜੀ, ਇਹ ਬ੍ਰਹਮ ਗਿਆਨੀ ਮਹਾਂਪੁਰਸ਼। ਉਹਨਾਂ ਬ੍ਰਹਮ ਗਿਆਨੀਆਂ ਨੇ ਨਿਵਾਜਿਆ। ਪਰ ਜਦੋਂ 300 ਸਾਲਾਂ ਦੀ ਪੱਗ ਦਿੱਤੀ ਮਹਾਂਪੁਰਸ਼ਾਂ ਨੇ, ਉਸ ਵੇਲੇ ਵਚਨ ਕਹੇ ਸਨ ਕਿ ਗੁਰੂ ਪਿਆਰੇ ਕੁਛ ਵੱਡਿਆਂ ਮਹਾਂਪੁਰਖਾਂ ਦੇ ਵੇਲੇ ਦੇ ਤੇ ਕੁਛ ਹੁਣ, ਤੁਸੀਂ ਸਾਰਿਆਂ ਦੇ ਵਿੱਚ ਛੋਟੀ ਉਮਰ ਦਾ ਵਿਦਿਆਰਥੀ ਭਾਈ ਕਰਤਾਰ ਸਿੰਘ ਹੈ। ਅੱਜ ਮੈਂ ਦਮਦਮੀ ਟਕਸਾਲ ਦੀ ਪੱਗ ਇਹਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤਖ਼ਤ ਤੇ ਪਟਨਾ ਸਾਹਿਬ ਇਹਨੂੰ ਬਣਾਈ ਹੈ, ਹੁਣ ਇਹ ਪੱਗ ਦੀ ਲਾਜ ਰੱਖਣੀ, ਤੁਸੀਂ ਆਪਣਾ ਛੋਟਾ ਵੀਰ ਜਾਣ ਕੇ ਇਹਦੇ ਸਿਰ ਤੇ ਹੱਥ ਰੱਖਣਾ। ਇਹੋ ਜਿਹੇ ਪਿਆਰ ਵਿਰਾਗ ਦੇ ਬਚਨ ਮਹਾਂਪੁਰਸ਼ਾਂ ਨੇ ਕੀਤੇ। ਉਹਨਾਂ ਤੋਂ ਬਾਅਦ 69 ਦੇ ਵਿੱਚ ਮਹਾਂਪੁਰਸ਼ ਲੜਾਈ ਕਰਦੇ ਹੈ, 69 ਤੋਂ ਬਾਅਦ ਸਾਧ ਸਿੰਘ ਜੀ 78 ਤੱਕ ਮਹਾਂਪੁਰਸ਼ਾਂ ਨੂੰ ਸਮਾਂ ਮਿਲਿਆ। ਐਕਸੀਡੈਂਟ ਹੋਇਆ, ਵੱਡੇ ਵੱਡੇ ਕਾਰਜ ਕੀਤੇ, ਐਕਸੀਡੈਂਟ ਤੋਂ ਬਾਅਦ ਹਸਪਤਾਲ ਦੇ ਵਿੱਚ ਮਹਾਂਪੁਰਸ਼ ਸਨ। ਡਾਕਟਰ ਸਾਹਿਬ ਨੇ ਕਿਹਾ, ਜ਼ਬਾਨ ਬੰਦ ਸੀ ਉਸ ਵੇਲੇ, ਇਹ ਅਖੀਰਲਾ ਵਚਨ ਹੈ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ, ਜ਼ਬਾਨ ਬੰਦ ਸੀ ਤੇ ਦਿਮਾਗ ਪੂਰਾ ਸਹੀ ਕੰਮ ਕਰ ਰਿਹਾ ਸੀ। ਡਾਕਟਰ ਸਾਹਿਬ ਨੇ ਕਿਹਾ ਕਿ ਰੋਮ ਕੱਟਣੇ ਪੈਣਗੇ। ਇਹ ਗੱਲ ਸੰਤਾਂ ਨੇ ਸੁਣ ਲਈ। ਡਾਕਟਰ ਸਾਹਿਬ ਦਾ ਹੱਥ ਫੜ ਕੇ ਕਹਿੰਦੇ, ਐ ਉਹਨੂੰ ਧਿਆਨ ਦੇ ਨਾਲ ਵੀ ਦੇਖ, ਉਹਨੂੰ ਸੈਨ ਲਹਿਗੋਜ਼ ਦੇ ਵਿੱਚ ਬੋਲੇ, ਉਹਦਾ ਹੱਥ ਫੜ ਕੇ ਐ ਹੱਥ ਲਾਇਆ, ਕਹਿੰਦੇ ਮੇਰਾ ਗਲ ਤਾਂ ਬਿਸ਼ੱਕ ਵੱਢਦੀ ਪਰ ਮੇਰਾ ਰੋਮ ਨਾ ਵੱਢਦੀ ਇੱਕ ਵੀ, ਮੈਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣੀ ਹੈ। ਉਹਨਾਂ ਨੂੰ ਸੀ ਗੁਰੂ ਪਿਆਰੇ, ਉਹ ਸਿੱਖੀ ਪਿਆਰੇ ਜਾਣ ਲੱਗੇ ਕਿ ਹੀਰਾ ਕੌਮ ਨੂੰ ਦੇ ਗਏ। ਮਹਾਂਪੁਰਸ਼ਾਂ ਦਾ ਵੱਡਿਆਂ ਦਾ ਵਚਨ ਸੀ ਇੱਕ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ, ਮੇ ਤੋਂ ਬਾਅਦ ਜਦੋਂ ਟਕਸਾਲ ਤੀਜੇ ਥਾਂ ਤੇ ਜਾਏਗੀ ਉਦੋਂ ਟਕਸਾਲ ਦਾ ਨਾਮ ਪੂਰੇ ਸੰਸਾਰ ਦੇ ਕੋਨੇ ਕੋਨੇ ਵਿੱਚ ਜਾਏਗਾ। ਇਹ ਮਹਾਂਪੁਰਸ਼ਾਂ ਦਾ ਬ੍ਰਹਮ ਗਿਆਨੀਆਂ ਦਾ ਵਚਨ ਸੀ। ਔਰ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਨੂੰ ਸੰਸਾਰ ਸਮਝ ਨਹੀਂ ਸਕਿਆ। ਗੱਲ ਸੱਤ ਪੁਰਸ਼ਾਂ ਦੇ ਸਰੀਰ ਦੇ ਹੁੰਦਿਆਂ ਸਮਝਣੀ ਬੜੀ ਔਖੀ ਹੈ। ਕੱਲਾ ਗਿਆਨੀ ਗੁਰਬਚਨ ਸਿੰਘ ਕਹਿ ਦਿੱਤਾ, ਕਿਸੇ ਨੇ ਕਦੇ ਰੋਸ ਹੀ ਨਹੀਂ ਆਇਆ, ਕਦੇ ਨਾਲਦਿਆਂ ਨੇ ਨਹੀਂ ਕਿਹਾ ਵੀ ਐਡੇ ਐਡੇ ਸ਼ਬਦ ਕਹਿ ਕੇ। ਜਿਸ ਦਿਨ ਲੰਮੇ ਜੱਟ ਪਰੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆ ਕੇ ਰਹੇ ਸਨ ਅਖਾੜੇ ਪਿੰਡ ਨੂੰ, ਵਾਰ ਵਾਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲੰਘਣ ਲੱਗੇ, ਇਸ ਅਖਾੜੇ ਪਿੰਡ ਦੀ ਇੱਕ ਬਜ਼ੁਰਗ ਮਾਤਾ ਜਿਹਨੂੰ ਪਤਾ ਲੱਗਿਆ ਵੀ ਸਾਡੇ ਪਿੰਡਿਆਂ ਨੇ ਸੇਵਾ ਨਹੀਂ ਕੀਤੀ ਕਲਗੀ ਵਾਲੇ ਸਤਿਗੁਰੂ ਦੀ, ਉਹਨੇ ਚਾਰ ਸਾਹਿਬਜ਼ਾਦੇ ਵਾਰ ਦਿੱਤੇ, ਪਰਿਵਾਰ ਵਾਰ ਦਿੱਤਾ, ਉਹ ਮਾਈ ਦੁੱਧ ਦਾ ਛੰਨਾ ਭਰ ਕੇ ਗੜਬਾ ਲੈ ਕੇ ਸਤਿਗੁਰੂ ਦੇ ਉਸ ਰਾਹ ਵਿੱਚ ਆ ਕੇ ਖੜ੍ਹ ਗਏ। ਰਸਤਾ ਰੁਕਿਆ, ਸਤਿਗੁਰੂ ਨੇ ਘੋੜਾ ਰੁਕ ਲਿਆ। ਮਾਤਾ ਵੱਲ ਹੋਏ, ਕਹਿੰਦੇ ਮਾਤਾ ਮੇਰਾ ਰਾਹ ਰੁਕਿਆ, ਕੀ ਚਾਹੁੰਦੀ ਆ? ਕਹਿੰਦੀ ਸਤਿਗੁਰੂ ਇਸ ਨਗਰ ਦੇ ਸਰਦਾਰਾਂ ਨੇ ਕੋਈ ਸੇਵਾ ਨਹੀਂ ਕੀਤੀ ਕਲਗੀ ਵਾਲਿਆ, ਮੈਂ ਸਾਰੇ ਨਗਰ ਦਾ ਭਲਾ ਚਾਹੁੰਦੀ ਹਾਂ ਕਿ ਜਾਂਦਾ ਜਾਂਦਾ ਮੇਰੀ ਇਹ ਕਾਮਨਾ ਪੂਰੀ ਕਰ ਜਾ ਵੀ ਮੇਰਾ ਆਹ ਦੁੱਧ ਮੈਂ ਲੈ ਕੇ ਆਈ ਹਾਂ ਤੇਰੇ ਨਿਮਿੱਤ, ਦੁੱਧ ਛਕ ਜਾ, ਬੇਸ਼ੱਕ ਘੋੜੇ ਤੋਂ ਹੇਠ ਨਾ ਉਤਰ, ਮੇਰੇ ਘਰ ਨਾ ਜਾ, ਬਸ ਕੇਵਲ ਦੁੱਧ ਪੀ ਲੈ, ਮੇਰੀ ਆਤਮਾ ਨੂੰ ਸ਼ਾਂਤੀ ਮਿਲ ਜਾਏਗੀ। ਮਹਾਰਾ ਹੱਸ ਕੇ ਕਹਿੰਦੇ, ਲਿਆ ਮਾਈ, ਜੇ ਤੈਨੂੰ ਮੈਨੂੰ ਦੁੱਧ ਪਿਆਉਣ ਨਾਲ ਸ਼ਾਂਤੀ ਮਿਲਦੀ ਹੈ, ਲਿਆ ਪਿਆ ਦੁੱਧ। ਕਲਗੀ ਵਾਲੇ ਸਤਿਗੁਰੂ ਨੇ ਦੁੱਧ ਪੀਤਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਮਾਤਾ ਗੁਰੂ ਕਿਸੇ ਦਾ ਉਧਾਰ ਨਹੀਂ ਰੱਖਦਾ, ਜੇ ਤੂੰ ਗੁਰੂ ਨੂੰ ਦੁੱਧ ਪਿਆਇਆ ਇਹਦੇ ਬਦਲੇ ਵਿੱਚ ਮੈਂ ਤੈਨੂੰ ਛੁੱਟੀ ਦੇਣਾ ਵੀ ਜੋ ਮਰਜ਼ੀ ਮੰਗ ਲੈ ਤੈਨੂੰ ਉਹੀ ਗੁਰੂ ਨਾਨਕ ਦੇ ਘਰ ਤੋਂ ਮਿਲ ਜਾਏ, ਇਹ ਹੁਣ ਤੇਰੇ ਤੇ ਆ, ਜੋ ਮਰਜ਼ੀ ਮੰਗ ਲੈ। ਮਾਤਾ ਕਹਿਣ ਲੱਗੀ, ਮਹਾਰਾਜ ਮੇਰੀ ਤਾਂ ਅਮੰਗ ਇੱਕੋ ਹੀ ਸੀ ਵੀ ਦੁੱਧ ਪਿਆ ਦਿਆਂ, ਬਸ ਮੇਰੀ ਕੋਈ ਮੰਗ ਨਹੀਂ। ਮੈਂ ਸਤਿਗੁਰੂ ਤੈਨੂੰ ਦੁੱਧ ਪਿਆ ਕੇ ਇਹ ਸੰਸਾਰ ਦਾ ਸੌਦਾ ਨਹੀਂ ਕਰਨ ਆਈ, ਲੈਣ ਦੇਣ ਦੀ ਗੱਲ ਨਹੀਂ, ਮੈਂ ਸੱਚੇ ਪਿਆਰ ਨਾਲ ਆਈ ਹਾਂ, ਮੈਂ ਕੁਛ ਵੀ ਮੰਗਣ ਨਹੀਂ ਆਈ ਤੇਰੇ ਕੋਲੋਂ। ਮਹਾਰਾਜ ਕਹਿੰਦੇ ਮਾਤਾ ਤੂੰ ਐਸੇ ਇਰਾਦੇ ਨਾਲ ਆਈ ਹੈ, ਹੁਣ ਤੇ ਫਿਰ ਗੁਰੂ ਦਾ ਜੀ ਕਰਦਾ ਵੀ ਤੈਨੂੰ ਦੇਣਾ ਕੁਛ ਨਾ ਕੁਛ। ਕੁੱਲ ਤਰ ਜਾਏ, ਮੇਰੇ ਪਿੰਡ ਦੇ ਭਾਗ ਜਾਗਣ, ਮੇਰੇ ਪਿੰਡ ਦੀਆਂ ਦੂਰ ਤੱਕ ਗੱਲਾਂ ਹੋਣ, ਇਹ ਮੇਰੇ ਪਿੰਡ ਦਿਆਂ ਨੂੰ ਇਹ ਕਲੰਕ ਮਿਟ ਜਾ ਵੀ ਕਲਗੀ ਵਾਲੇ ਦੀ ਸੇਵਾ ਨਹੀਂ ਸੀ ਕੀਤੀ, ਇੱਕ ਐਸਾ ਬ੍ਰਹਮ ਗਿਆਨੀ ਸੰਤ ਭੇਜ ਦੇ। ਮਹਾਰਾਜ ਕਹਿੰਦੇ ਮਾਤਾ ਇਹ ਕੰਮ ਜਲਦੀ ਹੋਣ ਵਾਲਾ ਨਹੀਂ, ਕਾਹਲੀ ਦੇ ਵਿੱਚ ਕਈ ਵਾਰੀ ਗਲਤੀਆਂ ਹੁੰਦੀਆਂ ਹਨ। ਬਚਨ ਰਿਹਾ ਤੇਰੀ ਕੁਲ ਵਿੱਚ ਮੈਂ ਆਪਣਾ ਖਾਸ, ਇਹ ਸ਼ਬਦ ਕਿਹਾ, ਤੇਰੀ ਕੁਲ ਵਿੱਚ ਮੈਂ ਆਪਣਾ ਖਾਸ ਬ੍ਰਹਮ ਗਿਆਨੀ ਸਿੰਘ ਭੇਜੂੰਗਾ, ਜਿਹੜਾ ਰਹਿਤ ਵਿੱਚ ਵੀ ਤਿਆਰ ਪ੍ਰਚਾਰ ਹੋਏਗਾ ਤੇ ਪੂਰਨ ਸੰਤ ਵੀ ਹੋਏਗਾ, ਬ੍ਰਹਮ ਗਿਆਨੀ ਹੋਏਗਾ। ਤੇਰੀ ਜਿੱਥੇ ਕੁਲ ਕਰੇਗੀ ਉੱਥੇ ਮੇਰੀ ਸਿੱਖ ਜਗ ਦੀ ਫੁਲਵਾੜੀ ਨੂੰ ਉਪਦੇਸ਼ ਦੇ ਕੇ ਪਾਣੀ ਵੀ ਦੇਗਾ। ਮਾਤਾ ਤੇਰੇ ਘਰ ਬ੍ਰਹਮ ਗਿਆਨੀ ਸੰਤ ਪੈਦਾ ਹੋਏਗਾ, ਤੇਰਾ ਸਰੀਰ ਨਹੀਂ ਹੋਏਗਾ ਉੱਥੇ। ਕਹਿੰਦੀ ਮਹਾਰਾਜ ਮੇਰੀ ਇੱਛਾ ਪੂਰੀ ਹੋ ਗਈ। ਉਸ ਮਾਤਾ ਦੀ ਕੁਲ ਵਿੱਚ ਅਖਾੜੇ ਪਿੰਡ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਦਾ ਜਨਮ ਹੋਇਆ। ਬਈ ਉਹਨਾਂ ਦੀ ਕੀ ਰੀਸ ਬਣਦੀ ਹੈ ਜਿਹਨਾਂ ਨੂੰ ਕਲਗੀ ਵਾਲੇ ਸਤਿਗੁਰੂ ਦੀ ਆਪਣੀ ਜ਼ਬਾਨ ਤੋਂ ਮੁਬਾਰਕ ਸ਼ਬਦ ਮਿਲਿਆ ਤੇ ਤੇਰੀ ਕੁਲ ਵਿੱਚ ਬ੍ਰਹਮ ਗਿਆਨੀ ਸੰਤ ਪੈਦਾ ਕਰਾਂ? ਕਿੱਥੇ ਉਹ ਬ੍ਰਹਮ ਗਿਆਨੀ ਜਿਹੜੇ ਸ਼ਹਿਰਾਂ ਦੇ ਸ਼ਹਿਰ ਵੱਸਦੇ ਆ? ਅੱਜ ਪੰਜਾਬ 'ਚ ਹੜ੍ਹ ਆਇਆ ਪਿਆ ਬ੍ਰਹਮ ਗਿਆਨੀਆਂ ਦਾ, ਕਿੱਥੇ ਉਹ ਬ੍ਰਹਮ ਗਿਆਨੀ ਜਿਹਨੂੰ ਸਤਿਗੁਰੂ ਕਹਿਣ ਬ੍ਰਹਮ ਗਿਆਨੀ? ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ 'ਚ ਬਹੁਤ ਜਨ ਬ੍ਰਹਮ ਗਿਆਨੀ ਕਿਹਾ ਨਹੀਂ ਮਿਲਦਾ। ਬਾਬਾ ਅਤਰ ਸਿੰਘ ਜੀ ਬਾਰੇ ਵਚਨ ਕੀਤਾ ਸੀ ਕਲਗੀ ਵਾਲੇ ਸਤਿਗੁਰੂ ਨੇ, ਬਾਬਾ ਨਿਧਾਨ ਸਿੰਘ ਬਾਰੇ ਵਚਨ ਕੀਤਾ ਸੀ ਸਤਿਗੁਰੂ ਨੇ, ਪਰ ਸਤਿਗੁਰੂ ਮਹਾਰਾਜ ਨੇ ਬਾਬਾ ਮਿੱਤ ਸਿੰਘ ਬਾਰੇ ਵਚਨ ਕੀਤਾ ਸੀ, ਬਾਬਾ ਨੰਦ ਸਿੰਘ ਬਾਰੇ ਵੀ ਵਚਨ ਕੀਤਾ ਸੀ। ਤੇ ਮਹਾਂਪੁਰਸ਼ਾਂ ਨੇ ਇਹ ਸਾਰੀਆਂ 100 ਸਾਖੀ ਦੇ ਵਿੱਚ ਵੀ ਕੁਝ ਵਚਨ ਆਉਂਦੇ ਆ। ਬਾਬਾ ਰਾਮ ਸਿੰਘ ਦਾ ਵਚਨ ਵੀ ਆਇਆ, ਗੁਰੂ ਕਿਰਪਾ ਕਰੇ। ਬ੍ਰਹਮ ਗਿਆਨੀ ਮਹਾਂਪੁਰਸ਼ ਦੀਵਾ ਬਲਦਾ ਦੀਵਿਓਂ, ਬ੍ਰਹਮ ਗਿਆਨੀ ਇੱਕ ਦੀਵਾ ਹੈ, ਜਦੋਂ ਜਲ ਜਾਏ ਅੰਧਕਾਰ ਦੂਰ ਹੋ ਜਾਂਦਾ। ਦੀਵਾ ਬਲਦਾ ਦੀਵਿਓਂ ਸੰਸਾਰ ਪਰਵਾਣ ਹੈ, ਜਦੋਂ ਦੀਵੇ ਤੇ ਦੀਵਾ ਜਲ ਜਾਏ ਰੋਸ਼ਨੀ ਕੰਮ ਨਹੀਂ ਹੁੰਦੀ। ਉਸ ਬ੍ਰਹਮ ਗਿਆਨੀ ਤੋਂ ਅੱਗੇ ਦੀਵਾ ਜਗਿਆ ਸੰਤ ਗਿਆਨੀ ਕਰਤਾਰ ਸਿੰਘ ਜੀ, ਜਿਨ੍ਹਾਂ ਦੀ ਵਰਸੀ ਮਨਾ ਰਹੇ ਹੈ। ਔਰ ਮਹਾਂਪੁਰਸ਼ਾਂ ਨੇ ਬਚਨ ਕੀਤਾ ਸੀ ਕਿ ਟਕਸਾਲ ਤੀਸਰੀ ਪੁਸਤ ਵਿੱਚ ਜਾ ਕੇ, ਅੱਜ ਤੇ ਹਿੰਦੁਸਤਾਨ ਦੇ ਜਾਣੀ ਜਾਂਦੀ ਹੈ ਟਕਸਾਲ, ਕਿ ਉਦੋਂ ਪੂਰੇ ਸੰਸਾਰ ਜਾਣੀ ਜਾਏਗੀ। ਉਹ ਵੀ ਬ੍ਰਹਮ ਗਿਆਨੀਆਂ ਦਾ ਵਚਨ ਪੂਰਾ ਹੋਇਆ, ਸੰਤ ਗਿਆਨੀ ਜਰਨੈਲ ਸਿੰਘ ਜੀ ਨੇ ਵਚਨ ਪੂਰਾ ਕੀਤਾ। ਸੋ ਗੁਰੂ ਪਿਆਰਿਓ, ਸਮੇਂ ਦੀ ਸਮਾਪਤੀ ਹੈ, ਮੈਂ ਇਹਦੇ ਨਾਲ ਹੀ ਆਪਣੇ ਵਿਚਾਰ ਸਮਾਪਤ ਕਰਨਾ ਚਾਹੁੰਦਾ। ਮਹਾਂਪੁਰਸ਼ਾਂ ਦੀ ਵਰਸੀ ਤੇ ਪਹੁੰਚਿਓ, ਕੋਈ ਗੁਣ ਧਾਰਨ ਕਰਕੇ ਜਾਇਓ। ਉਹ ਰਹਿਤ ਵਿੱਚ ਵੀ ਤਿਆਰ ਪ੍ਰਤਿਆਰ ਸਨ ਤੇ ਸਾਦੀ ਬਿਰਤੀ ਸੀ ਬਿਲਕੁਲ ਸੰਤ ਗਿਆਨੀ ਕਰਤਾਰ ਸਿੰਘ ਜੀ। ਸਨ 71 ਵਿੱਚ ਜਿਸ ਵੇਲੇ ਸਾਧ ਸਿੰਘ ਜੀ ਸੇਵਾ ਚੱਲੀ ਹਰਿਮੰਦਰ ਸਾਹਿਬ ਦੀ, ਮੈਂ ਵੀ ਸੇਵਾ 'ਚ ਸੀ। ਮਹਾਂਪੁਰਸ਼ਾਂ ਦੇ ਘਰੋਂ ਬੀਬੀ, ਉਹਨੂੰ ਬੁਖਾਰ ਚੜਿਆ ਹੋਇਆ, ਅਮਰੀਕ ਸਿੰਘ ਮਨਜੀਤ ਸਿੰਘ ਨਾਲ ਇੱਕ ਚੰਗੀ ਬੀ ਮਹਾਂਪੁਰਸ਼ਾਂ ਦੀ ਸਾਰਾ ਟੱਬਰ ਸੇਵਾ ਕਰਨ ਲੱਗਿਆ ਹੋਇਆ। ਇੱਕ ਸਿੰਘ ਆਇਆ, ਕਹਿੰਦਾ ਮਹਾਰਾਜ ਜੀ ਵੀ ਮਾਤਾ ਜੀ ਨੂੰ ਬੁਖਾਰ ਬਹੁਤ ਤੇਜ਼ ਹੋ ਗਿਆ ਸੰਤਾਂ ਦੇ ਘਰੋਂ, ਕਿਉਂਕਿ ਗ੍ਰਿਸਤੀ ਸੀ। ਕਹਿੰਦੇ ਕੀ ਹੋਇਆ? ਕਹਿੰਦੇ ਜੀ ਬੁਖਾਰ ਚੜ ਗਿਆ, ਦਵਾਈ ਦਵਾ ਲਈ ਹੈ। ਕਹਿੰਦੇ ਉਹ ਗੁਰੂ ਰਾਮਦਾਸ ਦੇ ਦਰ ਤੋਂ ਵੱਡੀ ਦਵਾਈ ਕਿਹੜੀ ਹੋਏਗੀ ਹੋਰ? ਕਹਿੰਦੇ ਉਹਨੂੰ ਮੇਰਾ ਸੁਨੇਹਾ ਦੇ ਦਿਓ, ਜਿੰਨਾ ਟੋਕਰਾ ਭਰ ਕੇ ਚੱਕੇਗੀ ਨਾ ਉਨਾ ਬੁਖਾਰ ਜਲਦੀ ਲੈ ਜਾਊਗਾ। ਉਹ ਬੀਬੀ ਨੇ ਜਿੰਨੇ ਭਰ ਭਰ ਕੇ ਟੋਕਰੇ ਚੱਕੇ ਤੇ ਬੁਖਾਰ ਆਪਣੇ ਲੈ ਗਿਆ। ਜਿਹਨੇ ਆਪ ਟੋਕਰੀ ਢੋਣੀ ਸੰਤਾਂ ਨੇ ਤੇ ਸ਼ਾਮ ਨੂੰ ਤੀਸਰੇ ਵਾਰ ਕਥਾ ਕਰਨੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ। ਬੱਬਰ ਸ਼ੇਰ ਮਹਾਂਪੁਰਸ਼ ਸੀ, ਉਹਨਾਂ ਮਹਾਂਪੁਰਸ਼ਾਂ ਦੀ ਵਰਸੀ ਦੇ ਸੰਬੰਧ ਵਿੱਚ ਇੰਨੇ ਪਿਆਰ ਤੇ ਸਤਿਕਾਰ ਵਿੱਚ ਜੁੜੇ ਹੋ। ਦਾਸ ਆਪਣੇ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸੰਤ ਬਾਬਾ ਠਾਕੁਰ ਸਿੰਘ ਮਹਾਂਪੁਰਖਾਂ ਨੇ ਜਿਨ੍ਹਾਂ ਨੂੰ ਇੱਕ ਦਰਗਾਹੀ ਬਚਨ ਮਿਲਿਆ ਹੋਇਆ, ਕਲਕੱਤੇ ਬਚਨ ਸੁਣਾਇਆ ਸੀ, ਮੈਂ ਬਚਨ ਦੇ ਨਾਲ ਹੀ ਸਮਾਪਤੀ ਕਰਨਾ। ਮਹਾਂਪੁਰਸ਼ ਉੱਥੇ ਲੱਗੇ ਲੰਗਰ ਵਰਤਾਉਣ। ਜਦੋਂ ਲੰਗਰ ਵਰਤਾਉਣ ਲੱਗੇ, ਮੈਂ ਬਾਬਾ ਜੀ ਮੈਂ ਲੰਗਰ ਨਹੀਂ ਛਕਣਾ ਜੇ ਤੁਸੀਂ ਵਰਤਾਓਗੇ। ਕਹਿੰਦੇ ਕਿਉਂ? ਮੈਂ ਕਿਹਾ ਜੀ ਬਜ਼ੁਰਗ ਵਰਤਾਉਣ ਤੇ ਕਿ ਅਸੀਂ ਬੈਠ ਕੇ ਛਕੀਏ ਬੜੀ ਲੱਜਾ ਦਾ ਕਾਰਨ। ਕਹਿੰਦੇ ਨਹੀਂ ਨਹੀਂ ਹਰੀਸ਼ਾ, ਤੂੰ ਇਹ ਬਚਨ ਮੰਨ, ਮੈਂ ਤੈਨੂੰ ਬਚਨ ਸੁਣਾਊਂਗਾ ਬਾਅਦ 'ਚ ਸੰਤਾਂ ਦਾ। ਮੈਂ ਜੀ ਸਤ ਬਚਨ, ਬਚਨ ਮੰਨਣਾ ਹੀ ਠੀਕ ਹੁੰਦਾ ਬਾਅਦ 'ਚ। ਮੈਨੂੰ ਕਹਿੰਦੇ ਵੀ ਮੇਰਾ ਤਾਂ ਸੁਭਾਅ ਹੀ ਬਣਿਆ, ਬਾਅਦ 'ਚ ਪ੍ਰਸ਼ਾਦਾ ਛਕਿਆ, ਉਹਨਾਂ ਨੇ ਵੀ ਛਕ ਲਿਆ, ਬਹਿ ਗਏ ਆਸਣ ਤੇ। ਬਚਨ ਸੁਣਾਉਂਦਿਆਂ ਸੁਣਾਉਂਦਿਆਂ ਨਾਲੇ ਮਹਾਂਪੁਰਸ਼ ਰੋ ਪਏ। ਕਹਿੰਦੇ ਇੱਕ ਵਾਰੀ ਸੰਤ ਗਿਆਨੀ ਗੁਰਬਚਨ ਸਿੰਘ ਮੈਨੂੰ ਕਹਿੰਦੇ ਨੇ, ਕਹਿੰਦੇ ਠਾਕੁਰ ਸਿਆਂ ਵੀ ਸਾਡੀ ਸੇਵਾ ਕਰਦਿਆਂ ਕਰਦਿਆਂ ਬੜੇ ਬਰੇ ਬੀਤ ਗਏ, ਕੋਈ ਗਿਆਨੀ ਬਣਿਆ, ਕੋਈ ਰਾਗੀ ਬਣਿਆ, ਤੂੰ ਸੇਵਾ 'ਚ ਰਿਹਾ, ਕਹਿੰਦੇ ਤੈਨੂੰ ਇੱਕ ਵਚਨ ਦੱਸਦੇ ਅੱਜ ਧਿਆਨ ਮਹਾਰਾਜ, ਕਹਿੰਦੇ ਤੇਰਾ ਜਨਮ ਨਹੀਂ ਸੀ ਹੋਣਾ। ਕਹਿੰਦੇ ਜੀ ਫਿਰ ਹੋ ਕਿਉਂ ਗਿਆ ਜੀ, ਜਨਮ ਨਹੀਂ ਸੀ ਹੋਣਾ ਕਿਉਂ ਹੋਇਆ? ਕਹਿੰਦੇ ਤੂੰ ਮੁਕਤ ਪੁਰਸ਼ ਹੈ, ਇਹ ਜਨਮ ਧਾਰਨ ਤੋਂ ਪਹਿਲਾਂ ਹੀ ਮੁਕਤ ਹੈ ਤੂੰ, ਜਿਹੜਾ ਮੁਕਤ ਹੁੰਦਾ ਤਾਂ ਜਨਮ ਨਹੀਂ ਹੁੰਦਾ, ਪਰ ਤੇਰਾ ਜਨਮ ਹੋਇਆ ਕਿਉਂ ਹੋਇਆ? ਕਹਿੰਦੇ ਜਦੋਂ ਦਰਗਾਹ 'ਚੋਂ ਸਾਡੀ ਡਿਊਟੀ ਲੱਗੀ, ਕਹਿੰਦੇ ਮੇਰੇ ਕਾਰਨ ਤੇਰਾ ਜਨਮ ਹੋਇਆ, ਤੇ ਗੁਰੂ ਸਾਹਿਬ ਨੇ ਮੇਰੇ ਸਰੀਰ ਦੀ ਸੇਵਾ ਲਈ ਤੇਰਾ ਸਰੀਰ ਪੈਦਾ ਕੀਤਾ, ਇਹ ਗੁਰੂ ਦੀ ਆਪਣੀ ਖੇਡ ਸੀ। ਕਹਿੰਦੇ ਹੈ ਤੂੰ ਮੁਕਤ ਪੁਰਸ਼? ਕਹਿੰਦੇ ਹੁਣ ਇੰਨੀ ਗੱਲ ਦੱਸ ਦੇ, ਕਹਿੰਦੇ ਠਾਕੁਰ ਸਾਹਿਬ ਸਾਰੀ ਉਮਰ ਸੇਵਾ ਕਰਦਾ ਰਿਹਾ, ਤੂੰ ਮੇਰੀ ਸੇਵਾ ਕਰਕੇ ਰੱਜ ਗਿਆ ਕਿ ਅਜੇ ਤੈਨੂੰ ਹੋਰ ਭੁੱਖ ਹੈ ਸੇਵਾ ਦੀ? ਮਹਾਂਪੁਰਸ਼ ਇਹ ਕਹਿ ਕੇ ਰੋ ਪਏ। ਕਹਿੰਦੇ ਹਰੀ ਸਿਆਹ, ਕਹਿੰਦੇ ਮੈਤੋਂ, ਕਹਿੰਦੇ ਉਸ ਵੇਲੇ ਇੱਕ ਗਲਤੀ ਹੋ ਗਈ ਬਹੁਤ ਵੱਡੀ ਬਾਬਾ ਠਾਕੁਰ ਸਿੰਘ ਜੀ। ਕਹਿੰਦੇ ਮੈਂ ਕਹਿੰਦਾ ਜੀ ਕੀ ਹੋਈ? ਜਿਹੜੇ ਸਿੰਘ ਕੋਲ ਬੈਠੇ ਉਹ ਵੀ ਮਨ ਭਰ ਆਏ। ਕਹਿੰਦੇ ਮੈਤੋਂ ਇਹ ਕਹਿ ਹੋ ਗਿਆ, ਮਹਾਰਾਜ ਤੁਹਾਡੀ ਸੇਵਾ ਤਾਂ ਕਰ ਲਈ ਰੱਜ ਕੇ, ਹੁਣ ਮੈਨੂੰ ਸਿੰਘਾਂ ਦੀ ਸੇਵਾ ਮਿਲਣੀ ਚਾਹੀਦੀ ਹੈ। ਕਹਿੰਦੇ ਮੈਨੂੰ ਇਹ ਨਹੀਂ ਸੀ ਕਹਿਣਾ ਚਾਹੀਦਾ ਵੀ ਮਹਾਂਪੁਰਸ਼ਾਂ ਨੇ, ਕਹਿੰਦੇ ਚੰਗਾ ਤੇਰਾ ਇਹ ਵੀ ਵਚਨ ਪੂਰਾ ਹੋਜੂ, ਮੇਰੇ ਸਰੀਰ ਤੋਂ ਬਾਅਦ ਸਿੰਘਾਂ ਦੀ ਸੇਵਾ ਮਿਲ ਜੂ। ਕਹਿੰਦੇ ਹੁਣ ਸਿੰਘ ਬੇਸੁਰੇ ਚੱਲਦੇ ਆ। ਕਹਿੰਦੇ ਮੈਂ ਰੋਨਾ ਆਪਣੇ ਮਹਾਂਪੁਰਸ਼ ਦੇ ਵਚਨ ਨੂੰ ਵੀ ਉਹਨਾਂ ਦੇ ਵੇਲੇ ਜਿਹੜਾ ਕੰਟਰੋਲ ਸੀ ਅੱਜ ਉਹ ਕੰਟਰੋਲ ਨਾ ਰਿਹਾ, ਮੈਂ ਇਹ ਸੇਵਾ ਕਾਹਨੂੰ ਮੰਗ ਲਈ, ਮੈਂ ਤਾਂ ਮੁਕਤ ਪੁਰਸ਼ ਸੀ ਮਹਾਂਪੁਰਸ਼ਾਂ ਦੇ ਵਚਨਾਂ ਅਨੁਸਾਰ, ਮੈਨੂੰ ਕਹਿਣਾ ਚਾਹੀਦਾ ਮਹਾਰਾ ਆਪਣੇ ਨਾਲ ਹੀ ਲੈ ਜਾਓ। ਮੈਂ ਕਹਿੰਦਾ ਇੱਥੇ ਰਹਿ, ਇੱਥੇ ਰਹਿ ਕੇ ਕੀ ਕਰਨਾ, ਜਿਸ ਪਿਆਰੇ ਸੋਨੇ ਤੁਸ ਅੱਗੇ ਮਰ ਚੱਲੀ ਹੈ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪੱਛ ਜੀਵਨ। ਭਾਈ ਬਖਸ਼ੀਆਂ ਹੋਈਆਂ ਰੂਹਾਂ ਸੰਸਾਰ ਦੇ ਅੰਦਰ ਐਵੇਂ ਨੀ, ਬਾਬਾ ਵੀਰਦਾਸ ਵਰਗਿਆਂ ਮਹਾਂਪੁਰਸ਼ਾਂ ਨੇ 4 ਸਾਲ ਦੀ ਉਮਰ 'ਚ ਰਾੜੇ ਵਾਲੇ ਮਹਾਂਪੁਰਸ਼ਾਂ ਨੂੰ ਕਹਿਤਾ ਸੀ ਵੀ ਇਹ ਰਾਜਾ ਜੋਗੀ ਸੰਤ ਹੈ, ਹੁਣ ਹਰੇਕ ਹੁਣ ਜੰਮਦਾ ਹੀ ਰਾਜਾ ਜੋਗੀ, ਹਰੇਕ ਆਪਣੇ ਆਪ ਹੀ ਬਣਦਾ, ਗੋਟੇ ਦੀਆਂ ਚੁੰਨੀਆਂ ਪਾ ਪਾ ਕੇ ਰਾਜਾ ਜੋਗੀ ਬਣੀ ਜਾਂਦੇ ਆ। ਐਕਰ ਵੀ ਕੋਈ ਰਾਜਾ ਜੋਗੀ ਬਣ ਜੂਗਾ? ਕਿਤੇ ਵੀ 50,000 ਦੀਆਂ ਕਾਰਾਂ ਲੈ ਕੇ ਰਾਜਾ ਜੋਗੀ ਬਣ ਜਾਣਗੇ? ਉਹ 110 ਪਾਰ ਜਪਜੀ ਸਾਹਿਬ ਦਾ ਰੋਜ਼ ਕਰਦੇ ਰਹੇ, ਰਾੜੇ ਵਾਲੇ ਮਹਾਂਪੁਰਸ਼ ਢੱਕੀ 'ਚ ਬਹਿ ਗਏ। ਗੁਰੂ ਕਿਰਪਾ ਕਰੇ, ਆਓ ਮਹਾਂਪੁਰਸ਼ਾਂ ਦੀ ਵਰਸੀ ਤੇ ਮਹਾਂਪੁਰਸ਼ਾਂ ਦੇ ਬਚਨ ਸੁਣੇ ਹੈ। ਭੁੱਲਾਂ ਚੁੱਕਾਂ ਦੀ ਦਾਸ ਖਿਮਾ ਮੰਗਦਾ ਹੈ। ਸੰਤ ਬਾਬਾ ਮਿੱਠਾ ਸਿੰਘ ਜੀ ਬਜ਼ੁਰਗ ਮਹਾਂਪੁਰਸ਼, ਸੰਤ ਬਾਬਾ ਜੰਗ ਸਿੰਘ ਜੀ ਮੇਰੇ ਬਜ਼ੁਰਗ ਮਹਾਂਪੁਰਸ਼, ਮਾਸੂਆਣੇ ਜੋੜ ਮੇਲੇ ਤੇ ਜਨਮ ਸਥਾਨ ਤੇ ਇਕੱਠੇ ਹੁੰਦੇ ਰਹਿੰਦੇ ਹਾਂ, ਤੇ ਰਾਗੀ ਸਿੰਘ ਸਾਹਿਬਾਨ ਇੱਥੋਂ ਦੀ ਮੈਨੇਜਮੈਂਟ, ਸਾਰਿਆਂ ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ। ਭਾਈ ਗੁਰਦੀਪ ਸਿੰਘ ਜੀ ਮੇਰੇ ਇੱਥੇ ਦੇ ਹੈੱਡ ਗ੍ਰੰਥੀ ਨੇ। ਇੱਕ ਮੈਂ ਬੇਨਤੀ ਆਪ ਜੀ ਨੂੰ ਇਹ ਵੀ ਕਰਦੇ ਹਾਂ ਕਿ ਭਾਈ ਦਲਜੀਤ ਸਿੰਘ ਉੱਪਲ ਨੇ ਗੁਰਬਾਗ ਚਾਨਣ ਪੋਥੀ ਜਿਹੜੀ ਹੈ ਉਹ ਛਪਾਉਣ ਦੀ ਸੇਵਾ ਆਪਣੇ ਜੁੰਮੇ ਲਈ ਹੈ, ਇਹਨਾਂ ਗੁਰਮੁਖਾਂ ਦਾ ਸਹਿਯੋਗ ਦੇਣਾ ਭਾਈ, ਤਾਂ ਕਿ ਇਹ ਕਾਰਜ ਆਪਣਾ ਜਲਦੀ ਕਰਨ। 2.5 ਸਾਲ ਜਥੇ ਨੇ ਲਾਏ ਲਿਖਣ ਤੇ, ਇਹ ਹੁਣ ਤੁਹਾਡੀ ਸੇਵਾ ਸਫਲੀ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਇਹਨਾਂ 7-8 ਦਿਨਾਂ ਦੇ ਵਿੱਚ ਬਹੁਤ ਭੁੱਲਾਂ ਹੋਈਆਂ ਹੋਣਗੀਆਂ, ਮੈਂ ਭੁੱਲ ਕਰਨ ਦੇ ਸਵਾਰ ਵਿਸ਼ਵਾਸ ਰੱਖਦਾ ਹੋਇਆ ਤੁਹਾਡੇ ਕੋਲੋਂ ਅਨੇਕਾਂ ਭੁੱਲਾਂ ਦੀ ਮੁਆਫ਼ੀ ਮੰਗਦਾ। ਇਸੇ ਤਰ੍ਹਾਂ ਪਿਆਰ ਬਣਾਈ ਰੱਖਣਾ, ਇਸੇ ਤਰ੍ਹਾਂ ਮਿਹਰ ਭਰਿਆ ਸਿਹਤ ਰੱਖਣਾ। ਹਮ ਕੂਕਰ ਤੇਰੇ ਦਰਬਾਰ ਭੌਂਕੇ ਆ ਗਏ ਬਦਨ ਪਸਾਰ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ।